ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋ ਦੇਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਣਾਂ ਚ ਤਿਲਕ ਜੰਜੂ ਦੇ ਰਾਖੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਇਤਿਹਾਸਕ ਸਥਾਨ ਤੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਔਰ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਤਾ ਕਰ ਰਹੇ ਹੋ। ਕਲਗੀਧਰ ਪੰਥ ਦੇ ਬਾਲੀ ਸ਼ਮਸ਼ੇਰੇ ਬਹਾਦਰ ਦੇਹ ਗੁਰ ਤੇਗ ਕੇ ਧਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਕਲਗੀਧਰ ਜੀ ਨੇ ਹੁਕਮ ਕੀਤਾ ਹੈ ਕਿ ਸਾਡੇ ਜਿਤਨੇ ਕਵੀ ਹਨ ਵਿਦਵਾਨ ਹਨ ਸਾਰੇ ਸਾਡੀ ਸਭਾ ਵਿਚ ਆਉਣ, ਸਤਿਗੁਰਾਂ ਦਾ ਹੁਕਮ ਸੁਣ ਕੇ ਜਿਤਨੇ ਵਿਦਵਾਨ ਕਵੀ ਨੇ, ਚਾਹੇ ਉਹ ਕਵੀ ਕੰਕਣ ਹੈ ਕਵੀ ਟੈਕਣ ਹੈ ਔਰ ਕਵੀ ਕੇਸ਼ੋ ਦਾਸ ਦਾ ਲੜਕਾ ਕੁਬਰੇਸ਼ ਹੈ ਗੁਣੀਆਂ ਹੈ ਹੋਰ ਵੀ ਬਹੁਤ ਸਾਰੇ ਵਿਦਵਾਨ ਕਵੀ ਧਿਆਨ ਸਿੰਘ ਵਰਗੇ ਸਤਿਗੁਰਾਂ ਦੀ ਸਭਾ ਵਿਚ ਆਏ ਨੇ। ਕਲਗੀਧਰ ਨੇ ਇਹਨਾਂ ਸਾਰੇ ਕਵੀਆਂ ਨੂੰ ਆਖਿਆ ਕਿ ਭਾਈ ਤੁਸੀਂ ਵਿਦਵਾਨ ਹੋ, ਬਹੁਤ ਸਾਰੇ ਵਿਦਿਆ ਦੇ ਗ੍ਰੰਥ ਤੁਸੀਂ ਕੋਖੇ ਹੋਏ ਨੇ, ਕੁਝ ਸਵਾਲ ਨੇ ਉਹਨਾਂ ਸਵਾਲਾਂ ਦੇ ਜਵਾਬ ਦਿਓ। ਸੁਪਨਾ ਕਿੱਥੇ ਆਉਂਦਾ ਹੈ, ਕਿਉਂ ਆਉਂਦਾ ਹੈ, ਫੇਰ ਰੁੱਖ ਬਿਨਾਂ ਕਿਉਂ ਬੰਦਾ ਬੋਲਦਾ ਹੈ, ਚੀਤੇ ਪਿੱਛੋਂ ਥੁੱਕਦਾ ਕਿਉਂ ਹੈ, ਪੱਗ ਲਾ ਕੇ ਦਸਤਾਰ ਲਾ ਕੇ ਸਿਰ ਤੋਂ ਗੋਡਿਆਂ ਤੇ ਕਿਉਂ ਰੱਖੀ ਜਾਂਦੀ ਹੈ, ਚੰਦਰਮਾ ਨੂੰ ਕਲੰਕ ਕਿਉਂ ਲੱਗਾ ਹੋਇਆ, ਤੰਬਾਕੂ ਨੂੰ ਕਿਉਂ ਨਹੀਂ ਛੂਹਣਾ, ਉਹਨੂੰ ਮਾੜਾ ਕਿਉਂ ਸਮਝਿਆ ਜਾਂਦਾ ਹੈ। ਇਹ ਸਵਾਲ ਗੁਰੂ ਕਲਗੀਧਰ ਜੀ ਨੇ ਪੁੱਛੇ ਨੇ। ਸਾਰੇ ਕਵੀਆਂ ਨੇ ਆਪੋ ਆਪਣੇ ਦਿਮਾਗ ਅਨੁਸਾਰ ਜਿੰਨੀ ਜਿੰਨੀ ਕਿਸੇ ਨੂੰ ਸਮਝ ਸੀ ਸੋਝੀ ਸੀ ਉਸ ਸੋਝੀ ਮੁਜਬ ਸਤਿਗੁਰਾਂ ਦੇ ਸਵਾਲਾਂ ਦਾ ਤਿੰਨਾਂ ਨੇ ਜਵਾਬ ਦਿੱਤਾ। ਇੱਕ ਕਵੀ ਨੇ ਦੱਸਿਆ ਕਿ ਸੁਪਨਾ ਆਉਣ ਦਾ ਕਾਰਨ ਹੈ ਅੰਨ ਖਾਂਦੇ ਹਾਂ, ਅੰਨ ਜਦੋਂ ਪਚ ਕੇ ਰਸ ਬਣ ਕੇ ਨਾੜੀਆਂ ਚ ਦੌੜਦਾ ਤੇ ਨਾੜੀਆਂ ਵਿਚ ਸੁਪਨਾ ਆਉਂਦਾ, ਉਸ ਅੰਨ ਦੇ ਭਾਵ ਕਰਕੇ ਸੁਪਨਾ ਆਉਂਦਾ। ਔਰ ਐਸਾ ਬਹੁਤ ਸਾਰੇ ਵਿਦਵਾਨਾਂ ਦਾ ਮੰਨਣਾ ਵੀ ਹੈ ਕਿ ਜਦੋਂ ਸਾਡੀ ਸਵਪਨ ਅਵਸਥਾ ਹੁੰਦੀ ਹੈ ਸਾਡੇ ਗਲ ਦੇ ਵਿਚ ਕੰਠ ਦੇ ਵਿਚ ਇੱਕ ਇਹੋ ਜਿਹੀ ਬਾਰੀਕ ਨਾੜੀ ਹੈ ਜਿਹੜੀ ਵਾਲ ਦੇ ਵੇ ਵਾਲ ਨਾਲੋਂ ਵੀ ਸੌ ਹਿੱਸੇ ਬਰੀਕ ਹੈ, ਕਿਤਨੀ ਸੂਖਸ਼ਮ ਹੈ। ਜਦੋਂ ਸਾਡਾ ਸੁਪਨਾ ਹੁੰਦਾ ਸੁਪਨੇ ਵਿਚ ਹੁੰਦੇ ਉਸ ਵੇਲੇ ਸਾਡਾ ਉਸ ਨਾੜੀ ਚ ਨਿਵਾਸ ਹੁੰਦਾ, ਉਸ ਨਾੜੀ ਵਿਚੋਂ ਸਾਨੂੰ ਸਾਰੇ ਸੁਪਨੇ ਨਜ਼ਰ ਆਉਂਦੇ ਨੇ। ਚੀਤੇ ਪਿੱਛੋਂ ਥੁੱਕਣ ਦਾ ਮਤਲਬ ਹੈ ਕਿ ਮੰਤਰ ਤੰਤਰ ਨਾਸ ਹੋ ਜਾਣ। ਇੱਦਾਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ ਉਹ ਆਪਾਂ ਕੱਲ ਦੀ ਕਥਾ ਚ ਸਰਵਣ ਕੀਤੇ। ਸਤਿਗੁਰਾਂ ਦੇ ਨੇੜੇ ਭਾਈ ਗੁਰਬਖਸ਼ ਸਿੰਘ ਜੀ ਬੈਠੇ ਸਨ, ਭਾਈ ਰਾਮ ਕੁਇਰ ਜੀ। ਭਾਈ ਰਾਮ ਕੁਇਰ ਜੀ ਬਾਬਾ ਬੁੱਢਾ ਸਾਹਿਬ ਦੀ ਅੰਸ਼ਵੰਸ਼ ਚੋਂ ਨੇ। ਇਹਨਾਂ ਨੇ ਦਸਵੇਂ ਪਾਤਸ਼ਾਹ ਨੂੰ ਗੁਰਿਆਈ ਦਾ ਤਿਲਕ ਦਿੱਤਾ ਸੀ। ਸਤਿਗੁਰੂ ਜੀ ਦੀ ਉਮਰ ਉਸ ਵੇਲੇ 9 ਸਾਲ ਦੀ ਸੀ ਔਰ ਭਾਈ ਰਾਮ ਕੁਇਰ ਸਾਹਿਬ ਜੀ 3 ਸਾਲ ਦੀ ਉਮਰ ਦੇ ਸਨ। ਉਹ ਇਹਨਾਂ ਸਤਿਗੁਰਾਂ ਨਾਲੋਂ ਉਮਰ ਕਰਕੇ ਥੋੜਾ ਫਰਕ ਸੀ ਔਰ ਬਹੁਤ ਸਮਾਂ ਇਹਨਾਂ ਨੇ ਸਤਿਗੁਰਾਂ ਦੀ ਸੰਗਤ ਚ ਬਤੀਤ ਕੀਤਾ ਹੈ। ਕਲਗੀਧਰ ਜੀ ਭਾਈ ਰਾਮ ਕੋਇਰ ਜੀ ਯਾਨੀ ਕਿ ਗੁਰਬਖਸ਼ ਸਿੰਘ ਜੀ ਜੋ ਬਾਅਦ ਵਿਚ ਅੰਮ੍ਰਿਤ ਛਕ ਕੇ ਗੁਰਬਖਸ਼ ਸਿੰਘ ਬਣੇ ਔਰ ਤਕਰੀਬਨ ਜਿਹੜੀ ਸੌ ਸਾਖੀ ਦੇ ਆਧਾਰ ਤੇ ਕਥਾ ਲਿਖੀ ਹੈ ਉਹ ਸੌ ਸਾਖੀ ਦੇ ਉਚਾਰਨ ਕਰਤਾ ਭਾਈ ਰਾਮ ਕੋਇਰ ਸਾਹਿਬ ਨੇ ਉਸੇ ਆਧਾਰ ਤੇ ਭਾਈ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਕਥਾ ਲਿਖੀ। ਇਹ ਜਿਹੜੇ ਬਚਨ ਚੱਲ ਰਹੇ ਨੇ ਇਹ ਸੌ ਸਾਖੀ ਵਿਚ ਲਿਖੇ ਹੋਏ ਨੇ। ਤੋ ਭਾਈ ਗੁਰਬਖਸ਼ ਸਿੰਘ ਜੀ ਕਹਿੰਦੇ ਗੁਰੂ ਕਲਗੀਧਰ ਜੀ ਨੇ ਮੇਰੇ ਵੱਲ ਇਸ਼ਾਰਾ ਕੀਤਾ ਤੇ ਮੈਨੂੰ ਹੁਕਮ ਕਰ ਰਹੇ ਨੇ ਕਿ ਤੁਸੀਂ ਇਹਨਾਂ ਸਵਾਲਾਂ ਦੇ ਜਵਾਬ ਦਿਓ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਕਲਗੀਧਰ ਜੀ ਦੇ ਚਰਣਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਸਮੂਹ ਮਾਈ ਭਾਈ ਆਖਣਾ ਕਰੀਏ ਜੀ। ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਏਰਾ ਚੁੱਪ ਹੋਏ ਸਭ ਗੁਰ ਕੈ ਲੜਕੇ ਗੁਰਬਖਸ਼ ਸਿੰਘ।
ਸਾਰੇ ਕਵੀਆਂ ਨੇ ਸਵਾਲਾਂ ਦੇ ਜਵਾਬ ਦਿੱਤੇ। ਹਰ ਇਕ ਕਵੀ ਨੇ ਆਪੋ ਆਪਣੇ ਢੰਗ ਨਾਲ ਸਵਾਲ ਦਾ ਜਵਾਬ ਦਿੱਤਾ ਵੀ ਚੰਦਰਮਾ ਨੂੰ ਕਲੰਕ ਕਿਉਂ ਲੱਗਾ, ਚੀਤੇ ਪਿੱਛੇ ਕਿਉਂ ਥੁਕਿਆ ਜਾਂਦਾ ਹੈ। ਤੋ ਬਾਅਦ ਵਿਚ ਜਦੋਂ ਸਾਰੇ ਕਵੀ ਚੁੱਪ ਕਰ ਗਏ ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਸ ਵਕਤ ਬੋਲੇ। ਲਾਗੇ ਭਾਈ ਗੁਰਬਖਸ਼ ਸਿੰਘ ਜੀ ਬੈਠੇ ਸਨ, ਕਹਿੰਦੇ ਗੁਰਬਖਸ਼ ਸਿੰਘ ਜੀ ਤੁਸੀਂ ਸੁਣੋ।
ਤੂੰ ਕਿਉਂ ਬੋਲਤ ਨੈ ਅਬੈ ਕਹਿਣ ਹੋਗ ਮਮ ਸਿੰਘ।
ਗੁਰਬਖਸ਼ ਸਿੰਘ ਤੂੰ ਕਿਉਂ ਨੀ ਬੋਲਦਾ? ਮਹਾਰਾਜ ਦਸਵੇਂ ਪਾਤਸ਼ਾਹ ਗੁਰਬਖਸ਼ ਸਿੰਘ ਨੂੰ ਕਹਿੰਦੇ, ਭਾਈ ਰਾਮ ਕੁਵੀਰ ਜੀ ਨੂੰ ਕਹਿੰਦੇ, ਗੁਰਬਖਸ਼ ਸਿੰਘ ਸਾਰੇ ਕਵੀਆਂ ਨੇ ਸਵਾਲਾਂ ਦੇ ਜਵਾਬ ਦਿੱਤੇ ਨੇ, ਤੂੰ ਕਿਉਂ ਨੀ ਕੁਝ ਬੋਲਦਾ? ਤੂੰ ਵੀ ਮੇਰਾ ਸਿੰਘ ਹੈ, ਤੈਨੂੰ ਵੀ ਬੋਲਣਾ ਚਾਹੀਦਾ, ਤੈਨੂੰ ਵੀ ਕੁਝ ਕਹਿਣਾ ਚਾਹੀਦਾ, ਦੱਸਣਾ ਚਾਹੀਦਾ।
ਸਭ ਮੈਂ ਬੋਲੀ ਉਹ ਸਮਝ ਕੇ ਮਨ ਪਰਚਾ ਤੁਮ ਚਰਨ।
ਸਤਿਗੁਰਾਂ ਦੇ ਬਚਨ ਸੁਣ ਕੇ ਸਮਝ ਕੇ ਭਾਈ ਰਾਮ ਕੋਇਰ ਜੀ ਕਹਿੰਦੇ, ਮੈਂ ਹੱਥ ਜੋੜੇ ਹੱਥ ਜੋੜ ਕੇ ਆਖਿਆ, ਕਲਗੀਧਰ ਜੀ ਮੇਰੇ ਮਨ ਦਾ ਪਰਚਾ ਤਾਂ ਤੁਹਾਡੇ ਚਰਨਾਂ ਵਿਚ ਹੈ। ਯਾਨੀ ਕਿ ਮੇਰਾ ਮਨ ਉਹ ਤੁਹਾਡੇ ਚਰਨਾਂ ਵਿਚ ਪਰਚਿਆ ਹੋਇਆ। ਪਰਚਿਆ ਦਾ ਮਤਲਬ ਹੁੰਦਾ ਲੱਗਿਆ ਹੋਇਆ। ਆਪ ਜੀ ਦੇ ਚਰਨਾਂ ਵਿਚ ਮੇਰਾ ਮਨ ਲੱਗਿਆ ਹੋਇਆ ਹੈ।
ਸੰਤੀ ਕਿਉ ਕਿਆ ਬਸ ਜੰਤੀ ਕੋ ਕਿਆ ਬਸ ਸੇ ਕਰਤਾ ਤੁਮਰੀ ਸ਼ਰਨ।
ਮੈਂ ਤਾਂ ਇਕ ਜੰਤਰੀ ਜੀਵ ਹਾਂ, ਜੰਤ ਹਾਂ, ਵਜਾਉਣ ਵਾਲੇ ਤੇ ਤੁਸੀਂ ਹੋ, ਕਰਤਾ ਪੁਰਖ ਤਾਂ ਤੁਸੀਂ ਹੋ, ਮੈਂ ਤਾਂ ਇਕ ਜੀਵ ਹਾਂ। ਕੱਲਾ ਸਾਜ ਪਿਆ ਹੋਵੇ ਆਪਣੇ ਆਪ ਥੋੜੀ ਵੱਜਦਾ, ਸਾਜ ਨੂੰ ਵਜਾਉਣ ਵਾਲਾ ਵਜੰਤਰੀ ਚਾਹੀਦਾ। ਜਦੋਂ ਵਜੰਤਰੀ ਉਸ ਸਾਜ ਨੂੰ ਵਜਾਉਂਦਾ ਜਿਹੜੀ ਸੁਰ ਦਬਦਾ ਉਹੀ ਸੁਰ ਉਸ ਸਾਜ ਚੋਂ ਨਿਕਲਦੀ ਹੈ। ਮਹਾਰਾਜ ਮੈਂ ਕੀ ਬੋਲਾਂ, ਮੈਂ ਤਾਂ ਜੰਤ ਹਾਂ, ਜੰਤੀ ਦਾ ਮਤਲਬ ਮੈਂ ਤਾਂ ਜੰਤ ਹਾਂ। ਹੈ ਤਾਂ ਸਭ ਕੁਝ ਤੁਸੀਂ ਕਰਤਾ ਪੁਰਖ ਹੋ, ਤੁਹਾਡੇ ਵਸ ਵਿਚ ਹੈ, ਤੁਹਾਡੇ ਹੱਥ ਵਿਚ ਹੈ, ਤੁਸੀਂ ਸਭ ਕੁਝ ਕਰਨ ਕਰਾਉਣ ਵਾਲੇ ਹੋ। ਜਿੰਨਾ ਕੁ ਤੁਸੀਂ ਕਿਸੇ ਕੋਲੋਂ ਬੁਲਾਉਂਦੇ ਹੋ ਓਨਾ ਕੀ ਉਹ ਬੋਲਦਾ ਹੈ।
ਹੱਥ ਪੈਰ ਕੀ ਚੇਤਾ ਬੈਠ ਸਮਰ ਪਿਓ ਧਿਆਨ।
ਮਹਾਰਾਜ ਅੱਠਾਂ ਪੈਰਾਂ ਦੀ ਮੇਰੀ ਜਿਹੜੀ ਚੇਸਟਾ ਹੈ ਉਹ ਤਾਂ ਇਹ ਹੈ ਕਿ ਮੈਂ ਬੈਠ ਕੇ ਆਪਣਾ ਧਿਆਨ ਤੁਹਾਡੇ ਚਰਨਾਂ ਚ ਸਮਰਪਣ ਕੀਤਾ ਹੋਇਆ। ਮੈਂ ਆਪਣਾ ਆਪ ਤੁਹਾਡੇ ਚਰਨਾਂ ਵਿਚ ਸਮਰਪਣ ਕੀਤਾ ਹੋਇਆ, ਭੇਟ ਕੀਤਾ ਹੋਇਆ।
ਨਸ ਹਮਾਰੀ ਕਥ ਕਰ ਤੁਮਰੋ ਹਮਰਾ ਗਿਆਨ।
ਮਹਾਰਾਜ ਸਾਡੇ ਵਿਚ ਜਿਹੜਾ ਗਿਆਨ ਹੈ ਉਹ ਤੁਹਾਡਾ ਦਿੱਤਾ ਹੋਇਆ, ਸਾਡੀ ਕਥਾ ਦੀ ਜਿਹੜੀ ਨੱਥ ਹੈ ਉਹ ਤੁਹਾਡੇ ਹੱਥ ਵਿਚ ਹੈ, ਉਹੀ ਸਾਡੇ ਕੋਲੋਂ ਬੁਲਾਉਂਦੇ ਹੋ ਜੋ ਤੁਸੀਂ ਬੁਲਾਉਣਾ ਚਾਹੁੰਦੇ ਹੋ। ਸਾਡੀ ਕਥਾ ਦੀ ਜਿਹੜੀ ਨੱਥ ਹੈ, ਜਿਵੇਂ ਕਿਸੇ ਬਲਦ ਦੀ ਨੱਥ ਹੁੰਦੀ ਨਾ ਉਹਦੇ ਹੱਥ ਦੇ ਵਿਚ, ਜਿਵੇਂ ਉਧਰ ਜਿੱਧਰ ਪ੍ਰੇਰਦਾ ਉਧਰ ਚੱਲਦਾ, ਮਹਾਰਾਜ ਇਸੇ ਤਰ੍ਹਾਂ ਜਿਹੜੀ ਸਾਡੀ ਕਥਾ ਹੈ ਉਸ ਕਥਾ ਦੀ ਨੱਥ ਤਾਂ ਤੁਹਾਡੇ ਹੱਥ ਵਿਚ ਹੈ ਔਰ ਸਾਡੇ ਕੋਲ ਜਿਹੜਾ ਗਿਆਨ ਹੈ ਹੇ ਕਲਗੀਧਰ ਜੀ ਉਹ ਤੁਹਾਡਾ ਦਿੱਤਾ ਹੋਇਆ।
सुन साहिब सिंह सुन हसे तब हो कै कत जोग।
कथा भाई राम कुर जी ने उचारी ते साहिब सिंह लिखारी ने लिखी है। सो साखी दी कथा भाई राम कुर जी साहिब सिंह नु कहंदे साहिब सिंह जदो मैं दसवें पातशाह नु ए बचन कहे ते सुन के सतगुरु जी हस पए। सुन के कलगीधर पातशाह जी महाराज जी मुस्कुरा पए ते मुस्कुराए जदो दसवें पातशाह ते भाई राम कुर जी यानी कि भाई गुरबख्श सिंह जी कहंदे मैं हाथ जोड़ के कलगीधर दे चरणा विच बेनती कीती।
सब को उत्तर आप ही कहिए संगत तोर।
भाई गुरबख्श सिंह जी कहंदे मैं बेनती कीती सतगुरु सच्चे पातशाह ए जिन्ने सवाल आप जी ने पहला कहे ने इना दे जवाब तुसी दियो। साडे अंदर ता तुहाडा ही दिता ज्ञान है असी ता उही बोलना जो तुसी बुलाउणा है। इस करके महाराज साडी बेनती है कि जिन्ने सवालां दे पहला आप जी ने सवाल कीते ने उना दे जवाब कवियां ने दिते ता हन पर संतुष्टि नहीं हुई। इस करके ना सारे सवालां दे जिहड़े जवाब ने उत्तर ने हे दयाल प्रभु जी तुसी आप कृपा करके सानू दियो साता जो सारी संगत जिन्ने सिख बैठे ने ए सारे ना सवालां दे जवाब सुन सकन जान सकन।
बोले प्रभ तब दयाल होए जन्म जोन परम जीव।
महाराज जी फिर दयाल होके बोले कलगीधर पातशाह जी जेड़ा पहला सवाल सी ना भी सुपना क्यों आउंदा ओदा जवाब दे रहे ने। कहंदे भी जेड़ा जीव है ए जूनियां दे विच परमदा कई जन्मां विच जन्म जोन परम जीव जन्म लै के जोनियां दे विच ए जीव परमदा है।
निंद्रा वसे कांत चित लखे पर मैं सुपनीव।
बंदे नू सुपने आउंदे ने दरअसल ओ सुपने नू जां तां जेड़े पिछे जन्म लंघ चुके ने उना विच जो कुछ कीता हुंदा वेख्या हुंदा ओ दिसदा है जां आउण वाले समें विच जेड़े जन्म होने ने उना जन्मां दा जेड़ा भाव है ओ नजर आउंदा क्योंकि बंदा निंद्रा विच हुंदा एकांत विच हुंदा है एकांत विच और निंद्रा च होण करके नू अपने पिछले जन्म ते आउण वाले जन्मां दे जितने संस्कार हुंदे ने उना संस्कारां दे भावां मुताबक सुपना आउंदा है जां इस जन्म दे विच जागदयां जेड़े कर्म करदा है उना कर्मां दे मुताबक सानू सुपना आउंदा जो असी पिछे कर चुके हुन्ने आ। कई वारी कई सुपने ऐसे भी सानू आउंदे ने कि जो असी दिन समय करदे आ और रात नू भी करदे आ सुपने विच भी असी उही कम करदे आ। एक दुकानदार जे दिन समय दुकान ते बैठा सारा दिन तकड़ी तोलदा ते उहनू सुपने भी तकरीबन ओहो जिहे आउंदे ने ओ सुपने विच भी दुकानदारी करदा हुंदा। पर कई वारी कई सुपने ऐसे हुंदे ने कि जिहड़े सुपनिआं नाल साडा कोई संबंध ही नहीं हुंदा इस जन्म दा। नवीआं नवीआं ही शकलां दिसदीआं ने नवें नवें रूप दिसदे ने नवां नवां ही वरतारा जिहा अजीबो गरीब जी दुनिया दिसदी है। ओ जिहड़े सुपने ने ओ जां तां कलगीधर कहिंदे आउण वाले जन्मां दे ने जां जिहड़े पिछे जन्म बीत चुके ने उहनां दे ने ओ सानू उस तरह दा नजर आउंदा। जिवें चौधरी शमीर दी कथा आउंदी है कलगीधर पातशाह नू कहिंदा महाराज मेरा जन्म मरण कट दिओ। दसवें पातशाह नू कहिंदा महाराज कहिंदे चौधरी शमीर ए तां बड़ी वड्डी दात मंग रिहा कुछ होर मंग लै पर ओह भी खैड़े पै गया कहिंदा इही चीज चाहीदी है। महाराज कहिंदे कल नू आई रात नू जदों घर जा के सुत्ता ते सुते पए नू सुपना आया सुपने च की वेखदा भी जन्म तो बाद कदे कुत्ता बन जांदा कदे कां बन जांदा कदे केड़ी जूनी च चलिया जांदा कई जन्मां विच भटकण तो बाद अगले दिन महाराज जी कोल आया कहिंदा सतगुरु जी रात नू सुपना बड़ा अजीबो गरीब वेख्या। महाराज कहिंदे इन्ने जन्मां विच तू भटकणा सी जिहड़े जन्म तेरे रात इक सुपने विच कट दित्ते ने यानी कि आउण वाले समें दे जिहड़े जन्म ने उहनां जन्मां दे भी कई सुपने सानू हुणे इस शरीर दे विच नजर आउण लग पैंदे ने। सुपनिआं दी भी इक दुनिया है सुपनिआं दा भी इक संसार है जां पिछे जिहड़े संस्कार दब्बे हुंदे ने साडे पिछले कई जन्मां दे संस्कार जिहड़ा साडा मन है ਖਾਲਸਾ ਜੀ ਇਹ ਨਹੀਂ ਜੰਮਦਾ ਮਰਦਾ, ਜਿਹਨੂੰ ਅੰਤਸ਼ਕਰਨ ਕਹਿੰਦੇ ਆ। ਸਾਡਾ ਸਰੀਰ ਜੰਮਦਾ ਮਰਦਾ, ਪਰ ਸਾਡਾ ਜਿਹੜਾ ਅੰਤਸ਼ਕਰਨ ਆ ਉਹ ਤਾਂ ਉਦੋਂ ਦਾ ਬਣਿਆ ਹੋਇਆ ਜਦੋਂ ਦਾ ਸੰਸਾਰ ਬਣਿਆ। ਹੁਣ ਸੰਸਾਰ ਬਣੇ ਨੂੰ ਕਰੋੜਾਂ ਸਾਲ ਹੋ ਗਏ ਨੇ, ਕਰੋੜਾਂ ਸਾਲ ਸਾਡੇ ਅੰਤਸ਼ਕਰਨ ਬਣੇ ਨੂੰ ਹੋ ਗਏ ਨੇ। ਜਦੋਂ ਦਾ ਸੰਸਾਰ ਬਣਿਆ ਅਸੀਂ ਵੀ ਉਦੋਂ ਹੀ ਬਣੇ ਸੀ ਨਾ, ਤੇ ਸਾਡਾ ਜਿਹੜਾ ਅੰਤਸ਼ਕਰਨ ਵੀ ਉਦੋਂ ਦਾ ਹੀ ਬਣਿਆ। ਪਤਾ ਨਹੀਂ ਕਿੰਨੇ ਜਨਮਾਂ ਵਿਚੋਂ ਨਿਕਲ ਕੇ ਅਸੀਂ ਇਸ ਜਨਮ ਤੱਕ ਪਹੁੰਚੇ ਹਾਂ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਪਤਾ ਨਹੀਂ ਕਿੰਨਿਆਂ ਕੁ ਜੂਨੀਆਂ ਵਿਚ ਜਨਮਾਂ ਤੋਂ ਭਟਕਣ ਤੋਂ ਬਾਅਦ ਸਾਨੂੰ ਇਹ ਸਰੀਰ ਮਿਲਿਆ, ਫਿਰ ਇਸ ਸਰੀਰ ਤੱਕ ਅਸੀਂ ਪਹੁੰਚੇ ਹਾਂ। ਹੁਣ ਉਹ ਜਿਹੜੇ ਪਿਛਲੇ ਕਈ ਜਨਮਾਂ ਦੇ ਸੰਸਕਾਰ ਸਾਡੀ ਜਿਹੜੀ ਉਹ ਅੰਦਰ ਮਨ ਵਿਚ ਦੱਬੇ ਹੁੰਦੇ ਨੇ, ਉਹਨਾਂ ਮੁਤਾਬਕ ਸਾਨੂੰ ਸੁਪਨੇ ਆਉਂਦੇ ਨੇ। ਇਸ ਕਰਕੇ ਸੇਵਾ ਸਿਮਰਨ ਜਿੰਨਾ ਜ਼ਿਆਦਾ ਕਰਾਂਗੇ ਵੱਧ ਕਰਾਂਗੇ, ਭਜਨ ਬੰਦਗੀ ਜਿੰਨੀ ਜ਼ਿਆਦਾ ਕਰਾਂਗੇ ਉਦਾਂ ਦੇ ਸਾਨੂੰ ਸੁਪਨੇ ਵੀ ਭਲੇ ਆਉਣਗੇ। ਸੰਸਕਾਰ ਚੰਗੇ ਬਣਨਗੇ ਨਾ, ਸ਼ੁਭ ਸੰਸਕਾਰ ਬਣਨਗੇ ਤੇ ਸੁਪਨੇ ਵੀ ਚੰਗੇ ਨਿਕਲਣਗੇ। ਹੁਣ ਮਹਾਰਾਜ ਕਬੀਰ ਜੀ ਕਹਿੰਦੇ ਹਨ, ਸੁਪਨੇ ਹੂੰ ਬਰੜਾਏ ਕਹਿ ਜੇ ਮੁਖ ਨਿਕਸੈ ਰਾਮ। ਹੁਣ ਜਿਹੜਾ ਜਾਗਦਿਆਂ ਜਪੇਗਾ ਸੁਪਨੇ ਚ ਉਹੀ ਰਾਮ ਰਾਮ ਕਹੇਗਾ ਨਾ, ਨਾਮ ਤਾਂ ਉਹੀ ਵਾਹਿਗੁਰੂ, ਵਾਹਿਗੁਰੂ ਵੀ ਸੁਪਨੇ ਚ ਉਹੀ ਜਪੇਗਾ ਜਿਹੜਾ ਜਾਗਦਿਆਂ ਜਪੇਗਾ। ਇਸ ਕਰਕੇ ਇਹ ਵੀ ਸਾਡੇ ਉੱਤੇ ਅਸਰ ਪਾਉਂਦੇ ਨੇ, ਸਾਡੇ ਜਿਹੜੇ ਸੰਸਕਾਰ ਜਿਹੜੇ ਹੁਣ ਅਸੀਂ ਕਰ ਰਹੇ ਹਾਂ, ਪਿਛਲੇ ਜਨਮਾਂ ਦੇ ਵੀ ਨੇ, ਹੁਣ ਜਿਹੜੇ ਕਰ ਰਹੇ ਹਾਂ ਉਹ ਵੀ ਨੇ। ਆਉਣ ਵਾਲੇ ਜਨਮਾਂ ਵਿਚ ਜੋ ਸਾਡੇ ਸੰਸਕਾਰ ਬਣਨੇ ਨੇ ਉਹ ਵੀ ਸਾਡੇ ਸੁਪਨੇ ਦੇ ਵਿਚ ਸਾਨੂੰ ਨਜ਼ਰ ਆ ਜਾਂਦੇ ਨੇ, ਉਹ ਵਰਤਾਰਾ। ਕਈ ਵਾਰੀ ਕਈ ਚੀਜ਼ਾਂ ਐਸੀਆਂ ਵੀ ਹੁੰਦੀਆਂ ਨੇ ਜਿਹੜੀਆਂ ਆਉਣ ਵਾਲੇ ਸਮੇਂ ਚ ਹੋਣੀਆਂ ਹੁੰਦੀਆਂ ਨੇ ਤੇ ਸਾਨੂੰ ਸੁਪਨੇ ਚ ਪਹਿਲਾਂ ਨਜ਼ਰ ਆ ਜਾਂਦੀਆਂ ਨੇ। ਤੇ ਆਪਾਂ ਅਕਸਰ ਕਹਿੰਦੇ, ਕਈ ਲੋਕਾਂ ਨੂੰ ਸੁਣਿਆ ਹੋਣਾ, ਤੁਸੀਂ ਵੀ ਸੁਣਿਆ ਹੋਣਾ, ਕਹਿੰਦੇ ਹਾਲੇ ਕੱਲ ਹੀ ਮੈਨੂੰ ਇਹ ਸੁਪਨਾ ਆਇਆ ਸੀ ਤੇ ਅੱਜ ਆਹ ਹੋ ਗਿਆ। ਕਈ ਬੰਦਿਆਂ ਨੂੰ ਇਹ ਕਹਿੰਦਾ ਸੁਣਿਆ ਹੋਣਾ ਤੁਸੀਂ ਵੀ ਅਕਸਰ, ਤੇ ਹਾਲੇ ਮੈਨੂੰ 10 ਦਿਨ ਪਹਿਲਾਂ ਸੁਪਨਾ ਆਇਆ ਸੀ, ਵੇਖੋ ਜੀ ਅੱਜ ਆਹ ਕੰਮ ਹੋ ਗਿਆ। 10 ਦਿਨ ਪਹਿਲਾਂ ਮੈਂ ਆਹ ਕੁਝ ਸੁਪਨੇ ਚ ਵੇਖਿਆ ਸੀ, ਹੁਣ ਆਹ ਸੱਚਮੁੱਚੀ ਨਜ਼ਰ ਆ ਰਿਹਾ, ਸੱਚਮੁੱਚੀ ਦਿਸ ਰਿਹਾ। ਯਾਨੀ ਕਿ ਆਉਣ ਵਾਲੇ ਸਮੇਂ ਦੇ ਵੀ ਬਹੁਤ ਸਾਰੀਆਂ, ਮਹਾਰਾਜ ਜੀ ਇੱਥੇ ਕਹਿੰਦੇ ਵੀ ਜਿਹੜੇ ਕਈ ਜਨਮ ਨੇ, ਕਿਉਂਕਿ ਇਕਾਂਤ ਹੁੰਦਾ ਨਾ ਨਿੰਦਰਾ ਵਿਚ, ਸਾਡਾ ਮਨ ਇਕਾਂਤ ਵਿਚ ਹੁੰਦਾ, ਉਦੋਂ ਪਿਛਲੇ ਜਨਮ ਤੇ ਹੁਣ ਦੇ ਜਨਮ ਤੇ ਆਉਣ ਵਾਲੇ ਜਨਮ ਦੀਆਂ ਬਹੁਤ ਕੁਝ ਘਟਨਾਵਾਂ ਐਸੀਆਂ ਨੇ ਮਹਾਰਾਜ ਜੀ ਕਹਿੰਦੇ ਜੋ ਸਾਨੂੰ ਸੁਪਨੇ ਵਿਚ ਦਿਸਦੀਆਂ ਨੇ, ਇਹੀ ਕਾਰਨ ਹੈ ਸਾਡੇ ਸੁਪਨੇ ਆਉਣ ਦਾ।
ਸਾਰਾ ਗੁਰ ਪਤਨੀ ਭੁਗੇ ਚੰਦ ਕਾਲ ਕਾ ਦੇਖ।
ਜਿਹੜਾ ਚੰਨ ਹੈ ਇਹਦੇ ਵਿਚ ਕਲੰਕ ਲੱਗਾ, ਇਹ ਸਵਾਲ ਦੂਜਾ ਸੀ ਸਤਿਗੁਰਾਂ ਦਾ ਵੀ ਚੰਨ ਨੂੰ ਕਲੰਕ ਕਿਉਂ ਲੱਗਾ, ਚੰਦਰਮਾ ਨੂੰ ਕਲੰਕ ਕਿਉਂ ਲੱਗਾ। ਮਹਾਰਾਜ ਜੀ ਕਹਿੰਦੇ ਦਾ ਕਾਰਨ ਹੈ ਕਿ ਚੰਦਰਮਾ ਦਾ ਗੁਰੂ ਸੀ ਬ੍ਰਹਿਸਪਤੀ, ਬ੍ਰਹਿਸਪਤੀ ਗੁਰੂ ਦੀ ਘਰਵਾਲੀ ਸੀ ਤਾਰਾ। ਚੰਦਰਮਾ ਆਪਣੇ ਗੁਰੂ ਦੀ ਘਰਵਾਲੀ ਨੂੰ ਵੇਖ ਕੇ ਲੁਭਾਏਮਾਨ ਹੋ ਗਿਆ। ਬ੍ਰਹਿਸਪਤੀ ਚੰਦਰਮਾ ਦਾ, ਦੇਵਤਿਆਂ ਦਾ ਤਕਰੀਬਨ ਜਿਹੜਾ ਗੁਰੂ ਹੈ ਉਹ ਬ੍ਰਹਿਸਪਤੀ ਹੈ, ਜਿਵੇਂ ਦਾਨਵਾਂ ਦਾ ਗੁਰੂ ਸ਼ੰਕਰਾਚਾਰਿਆ ਹੈ, ਇਸੇ ਤਰ੍ਹਾਂ ਦੇਵਤਿਆਂ ਦਾ ਜਿਹੜਾ ਗੁਰੂ ਹੈ ਉਹ ਬ੍ਰਹਿਸਪਤੀ, ਚੰਦਰਮਾ ਦਾ ਗੁਰੂ ਵੀ ਹੈ। ਉਹਨੇ ਆਪਣੀ ਗੁਰੂ ਦੀ ਘਰਵਾਲੀ ਦੇ ਨਾਲ ਵਿਭਚਾਰ ਕਮਾਇਆ ਚੰਦਰਮਾ ਨੇ, ਚੰਦਰਮਾ ਨੇ ਇਹ ਕੁਕਰਮ ਕੀਤਾ, ਜਿਸ ਕਾਰਨ ਕਰਕੇ ਉਸ ਚੰਦਰਮਾ ਨੂੰ ਕਲੰਕ ਲੱਗਾ, ਉਸ ਚੰਦਰਮਾ ਨੂੰ ਕਲੰਕ ਦੀ ਪ੍ਰਾਪਤੀ ਹੋਈ।
ਪਰ ਨਾਰੀ ਪਰਸਨ ਅਗੇ ਲੋਕ ਦਿਖਾਇਓ ਲੇਖ,
ਲੋਕਾਂ ਨੂੰ ਵਿਖਾਉਣ ਵਾਸਤੇ ਉਸ ਚੰਦਰਮਾ ਦੇ ਉੱਤੇ ਲੇਖ ਪੈ ਗਿਆ, ਰਹਿੰਦੀ ਦੁਨੀਆਂ ਤੱਕ ਉਹ ਰਹੇਗਾ ਇਹ ਵਿਖਾਉਣ ਵਾਸਤੇ ਕਿ ਹੇ ਦੁਨੀਆਂ ਦੇ ਲੋਕੋ, ਪਰ ਇਸਤਰੀ ਗਮਨ ਕਰਕੇ ਇਸ ਚੰਦਰਮਾ ਨੂੰ ਕਲੰਕ ਲੱਗਾ, ਇਸ ਕਰਕੇ ਤੁਸੀਂ ਵੀ ਬਚ ਕੇ ਰਿਹਾ ਜੇ। ਕਲਗੀਧਰ ਜੀ ਦੇ ਇੱਕ ਦਸਵੇਂ ਪਾਤਸ਼ਾਹ ਦੀ ਬਾਣੀ ਚਰਿਤਰੋ ਪਖਿਆਨ ਦਸਮ ਗ੍ਰੰਥ, ਉਹਦੇ ਵਿਚ ਇਕ ਜਗ੍ਹਾ ਤੇ ਮਹਾਰਾਜ ਜੀ ਨੇ ਇਹ ਬਚਨ ਲਿਖਿਆ, ਪਰ ਨਾਰੀ ਕੇ ਭਜੇ ਸੀ ਚੰਦਰਮਾ ਕਲੰਕ ਲਗਾਵੇ, ਕਿ ਪਰਾਈ ਇਸਤਰੀ ਦੇ ਭਜਨ ਕਰਕੇ ਚੰਦਰਮਾ ਦੇ ਮੱਥੇ ਤੇ ਕਲੰਕ ਲੱਗਾ, ਏਡਾ ਵੱਡਾ ਦੋਸ਼ ਹੈ। ਚਾਰ ਵਜਰ ਕੁਰੈਤਾਂ ਚੋਂ ਇਕ ਵਜਰ ਕੁਰੈਤ ਸਤਿਗੁਰੂ ਜੀ ਨੇ ਆਪਣੇ ਸਿੰਘ ਨੂੰ ਇਹ ਵੀ ਦੱਸੀ ਹੈ, ਪਰ ਨਾਰੀ ਰਮਣ ਨਹੀਂ ਕਰਨੀ, ਪਰ ਨਾਰੀ ਨਹੀਂ ਰਮਣਾ। ਇਹ ਖਾਸ ਕਰਕੇ ਮਹਾਰਾਜ ਜੀ ਨੇ ਹਦਾਇਤ ਕੀਤੀ। ਦਸਮ ਗ੍ਰੰਥ ਚ ਉਹੀ ਬਚਨ ਆਉਂਦੇ ਨੇ, महाराज जी दे के सुध जबते हम धरी बचन गुर दए हमारे पूत यह प्रण तोहे प्राण जब लग कट थारे निज नारी के साथ नित तुम नेहे बढ़ी है पर नारी की सेज भूल सुपने हो न जाइए। ए खास हदायत महाराज दसवें पातशाह ने अपने खालसे नू कीती है। वेख पराईया चंगिया मावा भैणा तिया जाने ए खास करके हुक्म है। खालसा जी श्री गुरु ग्रंथ साहब जी दे अंदर भी बहुत थामा ते महाराज जी ने सानू इस कर्म तो वरजिया है। महाराज जी कहंदे जैसा संग बिसियर का है रे तैसो ही ये पार गृह। पार गृह का मतलब है पार स्त्री। जिवें दसने सप का जहरीले सप का संग हुंदा है हुण जहरीले सप का संग करोगे वह डस के जहर मारेगा ही ना साडे शरीर च। इसे तरह पार स्त्री का रमण करना जहरीले नाग का संग करन दे तुल है। जिवें जहरीले नाग तो असी बचदे हां तैसे पर स्त्री जा पर पुरख तो बचण दा सानू हुक्म है। महाराज जी कहंदे वेखो चंद्रमा नू जिहड़ा कलंक लगा वो इस करके लोकां नू दसण वास्ते है कि पर नारी परसन अघी लोक दिखायो देख। लोकां नू विखाउण वास्ते उहदे ते लेख पक्का ला दिता चंद्रमा ते उह कलंक वेखो किन्ना सोहना चंद्रमा। पूर्णमाशी की रात किन्ना सुंदर हुंदा चंद्रमा विच कलंक लगा होया सारी उहदी रूप रेखा बिगाड़ के रख दिंदा। उहदे रूप नू कलंक लगा होया उह कलंक उहनू पर नारी भजन करके लगा। अज भी साडे समाज विच उहना पुरखां दा सत्कार नहीं हुंदा जिहड़े इहो जिहे विभचारी मनुख हुंदे ने। उन्हां नू इज्जतदार परिवार अपने परिवारां विच भी बैठण तों गुरेज करदे वी तुसीं साडे घर ना आया करो इहो जिहे बंदियां दा क्योंकि उन्हां ते कलंक लगा हुंदा ना। उह निरादरता दा कलंक उन्हां नू अज भी साडे समाज विच मिलदा है। और दूसरे तरीके दे नाल जे फौज दे मिलटरी दे नियम दे मुताबक वेखी उहदे नाल भी बड़ा नुकसान अध्यात्मक तौर ते तां है ही है समाजिक तौर ते भी है। एक सिपाही नू एक सूरमे नू पर स्त्री जिहड़ी है उह डावां डोल करके उहदे धर्म तो भ्रष्ट कर सकदी है उहनू खत्म कर सकदी है। सिख दा किरदार तां सतगुरां ने इतना उच्चा लिखिया है चरित्र उपख्यान दी बाणी विच एक चरित्र महाराज दसवें पातशाह ने लिखिया। पंजवें पातशाह दे समें एक सिख सी बादशाह जहांगीर दी डौड़ी दे विच डौड़ी बरदार सी। जहांगीर बादशाह दी लड़की ने उस सिख नू वेखिया वेख के मन दे विच उहदे प्रति प्रीत जाग पई ते अपने पिता नू कहण लगी जे मैं शादी करांगी ते उह सामने ड्योढ़ी बरदार है उहदे नाल ही करांगी। जहांगीर ने बहुत समझाया कि मैं बादशाह हूं साडा नौकर है। कहण लगी नहीं तां मैं सारी जिंदगी शादी नहीं करावांगी। इस गल का पता कितने उस सिख नू लग गया कि मेरी शादी जहांगीर बादशाह अपनी लड़की नाल करना चाहुंदा है। रातों रात उस सिख उथों निकल गया कि वह तो तुरकनी है उहदे नाल शादी करन वास्ते मैनू मेरा धर्म त्यागना पवेगा मैं अपना धर्म नहीं छड्डना। रातों रात उथों निकल गया कश्मीर दे इलाके नू चला गया। बादशाह नू पता लगा बड़ा गुस्सा आया उन्हें उहदा हुलिया जिहड़ा सी सारिया सूबियां विच भेज दिता भी इस हुलिए का बंदा जिथे भी मिले जे तां मेरी गल कबूल करदा तां उहनू सत्कार नाल पालकी च बिठा के लियाओ ते जे नहीं मनदा ते उहदा सिर वढ के थाली च भेट करके मैनू विखाओ। कश्मीर दे सूबेदार ने उस सिख नू पकड़ लिया आख्या तेरी मत ते पड़दा पिया जिस रिश्ते नू मेरे वर्गे नवाब ते सूबेदार भी तरसदे ने बादशाह जहांगीर दी लड़की दा रिश्ता तू छड के दौड़ा है। कहण लगा मैनू मेरा धर्म बड़ा प्यारा मैं ओ नहीं छड सकदा। आख्या फिर दूसरा काम ए है भी तेरा सिर वढ के देना पैणा। कहिंदा ओह मैनू परवान है पर मैं अपना धर्म नहीं छड्डना। कहिंदे उहदा सिर कट के थाली विच रख के बादशाह कोल भेजिया गया। बादशाह ने उस सिर अपनी लड़की नू विखाया कहिंदा आ वेख गुरु नानक दे सिख एहो जे हुंदे ने, मेरे वर्गे बादशाहां दीआं लड़कियां दे रिश्ते भी प्रवान नहीं करदे, अपने सिखी धर्म नूं त्यागदे नहीं। एहो जिहा प्यार है गुरु नानक दे सिखां विच अपने धर्म प्रति। ਉਹ ਕਹਿਣ ਲੱਗੀ ਵੀ ਮੈਂ ਹੱਥ ਲਾ ਕੇ ਵੇਖ ਸਕਦੀ ਹਾਂ ਸਿਰ ਨੂੰ। ਹੱਥਾਂ ਵਿਚ ਫੜਨ ਲੱਗੀ ਤੇ ਕਹਿੰਦੇ ਉਹ ਸਿਰ ਉਹਦੇ ਹੱਥਾਂ ਤੋਂ ਸਵਾ ਗਿੱਠ ਉਪਰ ਚੁੱਕਿਆ ਗਿਆ, ਹੱਥ ਸਪਰਸ਼ ਨਹੀਂ ਕਰ ਸਕੇ। ਕਲਗੀਧਰ ਜੀ ਲਿਖਦੇ ਨੇ, ਸਵਾ ਗਲਿਸ਼ਟ ਸਿਰ ਉਠਿਓ ਤਉ ਨਾ ਕਬੂਲੀ ਨਾਰ। ਸਵਾ ਗਿੱਠ ਹੱਥ ਉਹਦੇ ਹੱਥਾਂ ਵਿਚੋਂ ਸਿਰ ਉੱਤੇ ਚਲਿਆ ਗਿਆ, ਪਰ ਉਹ ਗੁਰੂ ਕੇ ਸਿੱਖ ਨੇ ਉਸ ਲੜਕੀ ਦੇ ਹੱਥਾਂ ਦਾ ਸਪਰਸ਼ ਆਪਣੇ ਸਰੀਰ ਦੇ ਨਾਲ ਨਹੀਂ ਹੋਣ ਦਿੱਤਾ। ਜਹਾਂਗੀਰ ਕਹਿਣ ਲੱਗਾ, ਜਦੋਂ ਤੱਕ ਜਿਉਂਦੇ ਨੇ ਉਦੋਂ ਤੱਕ ਇਹ ਧਰਮ ਆਪਣੇ ਚ ਪੱਕੇ ਰਹਿੰਦੇ ਨੇ, ਇਹਨਾਂ ਦੇ ਮਰਨ ਤੋਂ ਬਾਅਦ ਵੀ ਇਹਨਾਂ ਦਾ ਗੁਰੂ ਇਹਨਾਂ ਦਾ ਧਰਮ ਭ੍ਰਸ਼ਟ ਨਹੀਂ ਹੋਣ ਦਿੰਦਾ। ਇਹ ਗੁਰਸਿੱਖ ਦਾ ਕਰੈਕਟਰ ਹੈ, ਗੁਰਸਿੱਖ ਦਾ ਕਿਰਦਾਰ ਹੈ। ਮਹਾਰਾਜ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਪਰ ਨਾਰੀ ਦੇ ਭਜਨ ਕਰਕੇ ਉਹ ਪਾਪ ਦਾ ਕਲੰਕ ਉਸ ਚੰਦਰਮਾ ਦੇ ਮੱਥੇ ਤੇ ਲੱਗਾ ਅੱਜ ਵੀ ਦੁਨੀਆਂ ਨੂੰ ਦੱਸ ਰਿਹਾ ਕਿ ਪਰ ਇਸਤਰੀ ਗਾਮੀ ਹੋਣ ਦਾ ਕੀ ਦੰਡ ਹੈ।
ਰਾਮ ਲਖਨ ਮ੍ਰਿਗੀ ਆ ਗਏ ਵਿਚਰੇ ਦੋਨੋ ਪ੍ਰਾਤ।
ਤੀਜਾ ਸਵਾਲ ਸੀ ਕਿ ਪੱਗ ਗੋਡਿਆਂ ਤੇ ਕਿਉਂ ਰੱਖੀ ਜਾਂਦੀ ਹੈ। ਮਹਾਰਾਜ ਜੀ ਕਹਿੰਦੇ ਵੀ ਜਦੋਂ ਹਿਰਨ ਆਇਆ ਸੀ ਨਾ ਸੋਨੇ ਦਾ, ਤੇ ਉਹਨੂੰ ਲੱਭਣ ਲਈ ਰਾਮ ਚੰਦਰ ਜੀ ਗਏ, ਸੀਤਾ ਕਹਿੰਦੀ ਮੈਨੂੰ ਹਿਰਨ ਚਾਹੀਦਾ। ਪਿੱਛੇ ਪਿੱਛੇ ਲਛਮਣ ਜੀ ਵੀ ਚਲੇ ਗਏ, ਲਛਮਣ ਕਾਰ ਕਰਕੇ ਸੀਤਾ ਦੇ ਆਲੇ ਦੁਆਲੇ, ਤੇ ਕਹਿੰਦੇ ਉਹ ਹਿਰਨ ਲੱਭਦਿਆਂ ਰਾਤ ਪੈ ਗਈ। ਰਾਤ ਨੂੰ ਦੋਵੇਂ ਭਰਾ ਵਿਛੜ ਗਏ, ਰਾਮ ਚੰਦਰ ਤੇ ਲਛਮਣ, ਉਹਨਾਂ ਦੋਹਾਂ ਦਾ ਵਿਛੋੜਾ ਹੋ ਗਿਆ। ਸਾਰੀ ਰਾਤ ਵਿਛੜੇ ਰਹੇ।
ਨਿਸ ਗੋਡੇ ਪਗੜੀ ਧਰੀ ਮਿੱਤਰ ਕਹਾਣੀ ਬਾਤ।
ਜੀ ਉਸ ਸਮੇਂ ਜਿੰਨੇ ਅਵਤਾਰ ਸੀ, ਕੇਸਾ ਧਾਰੀ ਸੀ, ਸਿਰ ਤੇ ਪੱਗਾਂ ਬੰਨਦੇ ਸੀ, ਦਸਤਾਰਾਂ ਬੰਨਦੇ ਸੀ। ਕਹਿੰਦੇ ਸਾਰੀ ਰਾਤ ਜਦੋਂ ਵਿਛੜੇ ਰਹੇ ਤੇ ਦੋਵਾਂ ਭਰਾਵਾਂ ਦਾ ਪਿਆਰ ਬੜਾ ਸੀ, ਰਾਮ ਲਛਮਣ ਦਾ ਭਰਾਵਾਂ ਦਾ ਬਹੁਤ ਜ਼ਿਆਦਾ ਸਨੇਹ ਸੀ। ਕਿੰਨੀ ਪ੍ਰੀਤ ਹੋਵੇਗੀ ਲਛਮਣ ਦੇ ਮਨ ਚ ਰਾਮ ਪ੍ਰਤੀ, ਜਿਹਨੇ 14 ਸਾਲਾਂ ਦਾ ਬਨਵਾਸ ਆਪਣੇ ਭਰਾ ਦੇ ਨਾਲ ਕੱਟਿਆ। ਹਾਲਾਂਕਿ ਬਨਵਾਸ ਉਹਨੂੰ ਤਾਂ ਨਹੀਂ ਸੀ ਮਿਲਿਆ, ਭਰਾਵਾਂ ਦਾ ਪਿਆਰ ਸੀ ਦੋਵਾਂ ਦਾ। ਤੇ ਕਹਿੰਦੇ ਰਾਤ ਨੂੰ ਜਦੋਂ ਵਿਛੜ ਗਏ ਤੇ ਹੁਣ ਦੋਵੇਂ ਭਰਾ ਇਕੱਲੇ ਬੈਠੇ ਵਿਛੋੜੇ ਵਿਚ ਦਰਖਤ ਥੱਲੇ ਜੰਗਲ ਵਿਚ, ਤੇ ਦੋਵਾਂ ਭਰਾਵਾਂ ਨੇ ਕੀ ਕੀਤਾ ਵੀ ਨੀਂਦ ਨਹੀਂ ਸੀ ਆਉਂਦੀ ਵਿਛੋੜੇ ਦੇ ਕਰਕੇ, ਭਰਾਵਾਂ ਦਾ ਵਿਛੋੜਾ, ਉਧਰ ਸੀਤਾ ਇਕੱਲੀ ਸੀ ਆਸ਼ਰਮ ਵਿਚ, ਉਹਦਾ ਵੀ ਮਨ ਦੇ ਵਿਚ ਦੁੱਖ। ਇਹਦਾ ਕੀ ਕੀਤਾ ਵੀ ਆਪਣੀ ਪੱਗ ਲਾ ਕੇ ਗੋਡਿਆਂ ਤੇ ਰੱਖ ਲਈ। ਰਾਮ ਨੇ ਜਿਹੜੀ ਪੱਗ ਗੋਡਿਆਂ ਤੇ ਰੱਖੀ ਉਹਨੂੰ ਲਛਮਣ ਸਮਝ ਕੇ ਸਾਰੀ ਰਾਤ ਉਹਦੇ ਨਾਲ ਗੱਲਾਂ ਕਰਦਾ ਰਿਹਾ ਕਿ ਲਛਮਣ ਹੈ। ਤੇ ਲਛਮਣ ਨੇ ਉਹ ਜਿਹੜੀ ਪੱਗ ਆਪਣੇ ਸਿਰ ਤੇ ਬੰਨੀ ਹੋਈ ਉਹ ਗੋਡਿਆਂ ਤੇ ਰੱਖ ਕੇ ਉਹਨੇ ਰਾਮ ਸਮਝ ਕੇ ਉਸ ਪੱਗ ਨਾਲ ਸਾਰੀ ਰਾਤ ਗੱਲਾਂ ਕੀਤੀਆਂ ਵੀ ਇਹ ਗੋਡਿਆਂ ਤੇ ਰੱਖੀ ਸਾਰੀ ਰਾਤ। ਉਸ ਦਿਨ ਤੋਂ ਬਾਅਦ ਇਹ ਮਰਿਆਦਾ ਚੱਲ ਗਈ, ਇਹ ਰਵਾਇਤ ਚੱਲ ਗਈ ਕਿ ਪੱਗ ਲਾ ਕੇ ਗੋਡਿਆਂ ਤੇ ਰੱਖੀ ਜਾਂਦੀ, ਕਿਉਂਕਿ ਇਹ ਪ੍ਰੀਤ ਦੀ ਨਿਸ਼ਾਨੀ ਹੈ, ਇਹ ਪਿਆਰ ਦੀ ਨਿਸ਼ਾਨੀ ਹੈ, ਤੇ ਪ੍ਰੀਤ ਕਰਕੇ ਪ੍ਰੇਮ ਕਰਕੇ ਐਸਾ ਕੀਤਾ ਜਾਂਦਾ ਹੈ।
ਧਿਆਨ ਮਿਲੇ ਪਰਚਾ ਪਗੜ ਵਰਦੀ ਨਾ ਤਬ ਏ।
ਕਹਿੰਦੇ ਜਦੋਂ ਅਗਲੇ ਦਿਨ ਸਵੇਰੇ ਜੰਗਲ ਦੇ ਭਿਆਨਕ ਸਮੇਂ ਤੋਂ ਮਿਲੇ ਨਾ, ਸਵੇਰੇ ਦੋਵਾਂ ਭਰਾਵਾਂ ਦਾ ਮੇਲ ਹੋਇਆ ਤੇ ਉਸ ਵੇਲੇ ਇਹ ਵਰ ਦਿੱਤਾ ਗਿਆ।
ਗੋਡੇ ਪਰ ਦਸਤਾਰ ਧਰ ਪਾਵੈ ਨਿਰਦੁਖ ਦੇ।
ਜਦੋਂ ਦਸਤਾਰ ਉਤਾਰ ਕੇ ਰੱਖਣੀ ਹੈ, ਬੈਠਣਾ ਤੁਸੀਂ ਸਿਰ ਤੋਂ ਦਸਤਾਰ ਲਾ ਕੇ ਰੱਖਣੀ ਤੇ ਗੋਡਿਆਂ ਤੇ ਰੱਖਣੀ ਹੈ, ਜਾਂ ਪੁਰਾਣੇ ਸਿੰਘ ਸਾਹਮਣੇ ਸਰਾਣਾ ਰੱਖਿਆ ਹੁੰਦਾ, ਸਰਾਣੇ ਤੇ ਰੱਖਦੇ ਨੇ ਉਤਾਰ ਕੇ ਜਦੋਂ ਕੰਘਾ ਕਰਦੇ ਨੇ, ਜਾਂ ਗੋਡਿਆਂ ਤੇ ਰੱਖ ਲੈਂਦੇ ਨੇ, ਸਤਿਕਾਰ ਦਿੰਦੇ ਨੇ। ਕਹਿੰਦੇ ਵਰ, ਯਾਨੀ ਕਿ ਇੱਕ ਖਾਲਸਾ ਜੀ ਨਿਯਮ ਬਣਾ ਰਹੇ ਨੇ ਕਿ ਦਸਤਾਰ ਦਾ ਵੀ ਸਤਿਕਾਰ ਕਰਨਾ ਸਿੱਖ ਨੇ। ਇਹ ਨਹੀਂ ਕਿ ਦਸਤਾਰ ਜਿਹੜੀ ਆ ਤੁਸੀਂ ਰੋਲ ਕੇ ਰੱਖ ਦੇਣੀ ਹੈ ਇਧਰ ਉਧਰ ਸੱਜੇ ਖੱਬੇ ਨੀਵੇਂ ਥਾਂ ਤੇ, ਪੈਰ ਕਈ ਤਾਂ ਪੈਰਾਂ ਵਿਚ ਹੀ ਲਾ ਕੇ ਸੁੱਟ ਛੱਡਦੇ ਨੇ, ਉੱਤੇ ਪੈਰ ਰੱਖ ਦਿੰਦੇ ਨੇ, ਮੁੜ ਕੇ ਫਿਰ ਜਦੋਂ ਬੰਨਣੀ ਹੁੰਦੀ ਹੈ ਪੈਰਾਂ ਚ ਚੁੱਕ ਕੇ ਫਿਰ ਸਿਰ ਤੇ ਬੰਨ ਲੈਂਦੇ ਨੇ। ਦਸਤਾਰ ਦਾ ਸਤਿਕਾਰ ਕਰਨਾ, ਉਹਨੂੰ ਉੱਚੇ ਥਾਂ ਤੇ ਰੱਖਣਾ, ਸਤਿਕਾਰ ਵਾਲੀ ਜਗ੍ਹਾ ਤੇ ਰੱਖਣਾ, ਤਾਂ ਜੋ ਦਸਤਾਰ ਸੀਸ ਦਾ ਸਾਡੇ ਦਾ ਸ਼ਿੰਗਾਰ ਬਣਨੀ ਹੈ। ਇਸ ਕਰਕੇ ਨਿਯਮ ਬਣਾਉਣਾ ਚਾਹੁੰਦੇ ਸੀ ਸਤਿਗੁਰੂ ਜੀ, ਤੋ ਮਹਾਰਾਜ ਜੀ ਦੱਸ ਰਹੇ ਨੇ, ਇਸ ਕਰਕੇ ਗੋਡਿਆਂ ਤੇ ਦਸਤਾਰ ਰੱਖੀ ਜਾਂਦੀ ਹੈ। ਇਹ ਵਖਿਆਨ ਪੁਰਾਣੇ ਸਮੇਂ ਤੋਂ ਦੱਸਿਆ ਜਾਂਦਾ ਹੈ।
ਪਾਵੈ ਨਿਰਦੁਖ ਦੇ।
ਉਹਨੂੰ ਨਿਰਦੁਖ ਦੇ ਦਾ ਮਤਲਬ ਹੈ ਵੀ ਉਹਦੀ ਸਰੀਰ ਦੇ ਵਿਚ ਰੋਗ ਨੀ ਰਹਿੰਦਾ, ਕੋਈ ਉਹਦੇ ਸਰੀਰ ਦੇ ਵਿਚ ਕੋਈ ਦੋਖ ਨੀ ਰਹਿੰਦਾ ਜਿਹੜਾ ਆਪਣੇ ਦਸਤਾਰ ਨੂੰ ਸਤਿਕਾਰ ਨਾਲ ਰੱਖਦਾ।
ਭੂਤ ਜਾਤ ਭੂਪਲ ਜਿਤੇ ਮੂਤਰ ਦੋਖ ਮਿਟ ਜਾਏ।
ਖਾਲਸਾ ਜੀ, ਹੁਣ ਜਦੋਂ ਬੰਦਾ ਪਿਸ਼ਾਬ ਕਰਦਾ, ਤੀਸਰਾ ਸਵਾਲ ਇਹ ਵੀ ਸੀ ਨਾ ਵੀ ਪਿਸ਼ਾਬ ਕਰਕੇ ਥੁੱਕਦਾ ਕਿਉਂ ਹੈ, ਚੀਤਾ ਕਰਕੇ ਚੀਤੇ ਤੋਂ ਬਾਅਦ ਫਿਰ ਥੁੱਕਦਾ ਕਿਉਂ ਹੈ? ਕਹਿੰਦੇ ਉਹਦਾ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਧਰਤੀ ਉੱਤੇ ਸਾਰੀ ਤੇ ਕੋਈ ਨਾ ਕੋਈ ਮਰਿਆ ਹੁੰਦਾ, ਕੋਈ ਨਾ ਕੋਈ ਖਪਿਆ ਹੁੰਦਾ, ਸਾਰੀ ਧਰਤੀ ਦੇ ਉੱਤੇ ਕਿਤੇ ਨਾ ਕਿਤੇ ਕੋਈ ਕਿਸੇ ਦੇਵਤੇ ਦੀ ਜਗ੍ਹਾ, ਕੋਈ ਕਿਸੇ ਪੀਰ ਦੀ ਜਗ੍ਹਾ ਹੈ, ਕਈ ਥਾਵਾਂ ਐਸੀਆਂ ਨੇ ਜਿਹਦਾ ਬਾਰੇ ਪਤਾ ਨਹੀਂ ਹੁੰਦਾ। ਤੇ ਕਹਿੰਦੇ ਜਦੋਂ ਚੀਤਾ ਕਰਦਾ ਹੈ ਤੇ ਉਸ ਵੇਲੇ ਉਸ ਜਗ੍ਹਾ ਦਾ ਫਿਰ ਦੋਸ਼ ਲੱਗਦਾ, ਉਹ ਭੂਤ ਪ੍ਰੇਤ ਜਿਹੜੇ ਨੇ ਫਿਰ ਕਹਿੰਦੇ ਸਰੀਰ ਨੂੰ ਆ ਕੇ ਤਨ ਨੂੰ ਦੁਖਦਾਈ ਹੋ ਕੇ ਨਾ ਚਿੰਬੜ ਜਾਣ, ਇਸ ਕਰਕੇ ਨਾਲ ਹੀ ਉਹਦੇ ਤੇ ਥੁੱਕ ਦਿੱਤਾ ਜਾਂਦਾ ਤਾਂ ਜੋ ਭੂਤ ਪ੍ਰੇਤ ਜਿਹੜੇ ਨੇ ਤੰਗ ਨਾ ਕਰਨ, ਐਸਾ ਕਹਿੰਦੇ ਮੰਨਿਆ ਜਾਂਦਾ। ਇਸ ਕਰਕੇ ਚੀਤੇ ਤੋਂ ਬਾਅਦ ਥੁੱਕਿਆ ਜਾਂਦਾ ਹੈ।
ਥੁੱਕ ਦੀਏ ਸੁਦਕਾਏ ਹੋਏ ਪਿੱਛੇ ਸਹੀ ਬਣਾਏ।
ਅਪਵਿੱਤਰ ਦੇਹ ਹੋਵੇ ਤੇ ਅਪਵਿੱਤਰ ਦੇਹ ਦੇ ਉੱਤੇ ਕਹਿੰਦੇ ਬਹੁਤ ਸਾਰੀਆਂ ਜਿਹੜੀਆਂ ਬਦਰੂਹਾਂ ਨੇ ਉਹਨਾਂ ਦਾ ਅਸਰ ਹੋ ਜਾਂਦਾ। ਸੁੱਕਣ ਤੋਂ ਬਾਅਦ ਕਹਿੰਦੇ ਸਰੀਰ ਦੇ ਵਿੱਚੋਂ ਅਪਵਿੱਤਰਤਾ ਖਤਮ ਹੋ ਜਾਂਦੀ, ਐਸਾ ਮੰਨਿਆ ਜਾਂਦਾ। ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ, ਹੁਣ ਭਾਵੇਂ ਕੋਈ ਇਹਨਾਂ ਤੇ ਸੰਸਾ ਕਰੇ, ਸੰਦੇਹ ਕਰੇ ਕਿ ਇਹ ਕਿਵੇਂ ਹੋ ਸਕਦਾ ਹੈ, ਇਹ ਕਿਵੇਂ ਹੋ ਸਕਦਾ, ਪਰ ਐਸਾ ਸਾਡੇ ਸਮਾਜ ਵਿਚ ਜਿਹੜਾ ਵਰਤਾਰਾ ਵਰਤਦਾ ਹੈ ਉਹਦੇ ਬਾਰੇ ਦੱਸਿਆ ਜਾ ਰਿਹਾ ਵੀ ਸਮਾਜ ਵਿਚ ਆਹ ਕੁਝ ਵੀ ਹੁੰਦਾ, ਹਰ ਇਕ ਚੀਜ਼ ਦਾ ਗਿਆਨ ਹੋਣਾ ਚਾਹੀਦਾ। ਤੇ ਮਹਾਰਾਜ ਜੀ ਕੋਈ ਇਹ ਮਰਿਆਦਾ ਨਹੀਂ ਬਣਾ ਰਹੇ ਵੀ ਜ਼ਰੂਰੀ ਐਸਾ ਹੀ ਹੋਣਾ ਚਾਹੀਦਾ। ਕਹਿੰਦੇ ਕਿ ਭਾਈ ਐਸਾ ਇਸ ਕਰਕੇ ਕੀਤਾ ਜਾਂਦਾ ਕਿਉਂਕਿ ਸਵਾਲ ਸਨ ਉਸ ਵੇਲੇ ਕਈ ਲੋਕਾਂ ਦੇ ਮਨਾਂ ਚ, ਇਸ ਤਰ੍ਹਾਂ ਦੇ ਸਵਾਲ ਸੀ, ਉਹਨਾਂ ਦੇ ਜਵਾਬ ਦਿੱਤੇ ਜਾ ਰਹੇ ਨੇ ਕਿ ਇਹ ਜਵਾਬ ਹੈ ਇਹਦਾ ਕਿ ਸਰੀਰ ਪਵਿੱਤਰ ਹੋ ਜਾਂਦਾ ਇਸ ਕਰਕੇ ਥੁੱਕਿਆ ਜਾਂਦਾ ਹੈ।
ਪਾਪ ਗ੍ਰਸ ਹੈ ਜਬ ਆਨ ਕੈ ਤ੍ਰਿਸਕਾਰ ਹੈ ਬਿਦ ਆਨ।
ਰੁੱਖ ਬਿਨਾਂ ਬੋਲਣਾ ਵੀ ਤੁਹਾਨੂੰ ਕਿਸੇ ਨੇ ਕਿਹਾ ਨੀ ਬੋਲੋ, ਤੁਸੀਂ ਫਿਰ ਵੀ ਉੱਥੇ ਬੋਲਦੇ ਹੋ ਤੇ ਤੁਹਾਡਾ ਬੋਲਿਆ ਹੋਇਆ ਕੋਈ ਸਤਿਕਾਰਿਆ ਨੀ ਜਾਂਦਾ, ਸਗੋਂ ਉਹ ਕਹਿੰਦੇ ਵੀ ਤੈਨੂੰ ਕਿਹਨੇ ਆਖਿਆ ਬੋਲਣ ਨੂੰ, ਤੂੰ ਕਿਉਂ ਬੋਲਦਾ, ਵਿਚ ਤੂੰ ਕੀ ਲੱਗਦਾ ਬੋਲਣ ਦਾ, ਵਿਚ ਬੇਇੱਜ਼ਤੀ ਹੋ ਜਾਂਦੀ ਨਾ ਕਈ ਵਾਰੀ ਬੰਦੇ ਦੀ। ਉਹ ਬੋਲਦਾ ਉਹ ਤਾਂ ਭਲੇ ਵਾਸਤੇ ਬੋਲਦਾ ਪਰ ਅੱਗੋਂ ਟੋਕ ਦਿੰਦੇ ਨੇ ਵੀ ਤੂੰ ਕਿਉਂ ਬੋਲਿਆ, ਵੀ ਤੇਰਾ ਕੀ ਬੋਲਣ ਦਾ ਮਤਲਬ ਹੈ। ਮਹਾਰਾਜ ਜੀ ਕਹਿੰਦੇ ਉਹ ਤਾਂ ਬੋਲਦਾ ਬੰਦਾ ਜਦੋਂ ਇਹਦੇ ਪਾਪ ਇਹਦੇ ਸਾਹਮਣੇ ਆਉਂਦੇ ਨੇ, ਜਦੋਂ ਪਾਪ ਕਰਮ ਅੱਗੇ ਆ ਜਾਂਦੇ ਨੇ ਫਿਰ ਇਹ ਬੋਲਦਾ ਰੁੱਖ ਤੋਂ ਬਿਨਾਂ ਹੀ, ਤੇ ਜਦੋਂ ਬੋਲਦਾ ਤੇ ਫਿਰ ਅੱਗੋਂ ਅਪਮਾਨ ਹੁੰਦਾ, ਉਹ ਅਪਮਾਨ ਪਾਪਾਂ ਦਾ ਫਲ ਹੈ। ਪਾਪ ਕਰਮ ਕਰਕੇ ਖਾਲਸਾ ਜੀ ਅਪਮਾਨ ਹੁੰਦਾ ਹੈ। ਜਦੋਂ ਸਾਡੇ ਪਾਪ ਕਰਮ ਸਾਡੇ ਅੱਗੇ ਆਉਂਦੇ ਨੇ ਫਿਰ ਅੱਗੇ ਸਾਨੂੰ ਅਪਮਾਨ ਮਿਲਦਾ, ਨਿਰਾਦਰ ਮਿਲਦਾ, ਬੇਪਤੀ ਮਿਲਦੀ ਹੈ ਜਦੋਂ ਪਾਪ ਕਰਮ ਸਾਡੇ ਅੱਗੇ ਆ ਜਾਣ। ਕਹਿੰਦੇ ਪਾਪ ਕਰਮ ਹੀ ਅੱਗੇ ਆਉਂਦੇ ਨੇ, ਜਿਨ੍ਹਾਂ ਪਾਪ ਕਰਮਾਂ ਦੇ ਅੱਗੇ ਆਉਣ ਕਰਕੇ ਮਨੁੱਖ ਬੋਲਦਾ ਤੇ ਫਿਰ ਅੱਗੋਂ ਇਹਨੂੰ ਨਿਰਾਦਰ ਮਿਲਦਾ, ਇਹਦੇ ਬੋਲੇ ਹੋਏ ਬੋਲਾਂ ਦਾ ਅੱਗੋਂ ਨਿਰਾਦਰ ਕੀਤਾ ਜਾਂਦਾ ਹੈ।
ਬਿਨਾਂ ਬੁਲਾਏ ਬੋਲੀਏ ਜਾਂ ਬਿਦ ਭਲੀ ਨਾਨ
ਕਰਕੇ ਬਿਨਾਂ ਬੁਲਾਇਆ ਬੋਲਦਾ। ਇਸ ਕਰਕੇ ਭਾਈ ਜਿੱਥੇ ਤੁਹਾਨੂੰ ਬੁਲਾਇਆ ਨਾ ਜਾਵੇ ਉੱਥੇ ਬੋਲਣ ਦੀ ਲੋੜ ਹੀ ਨਹੀਂ ਹੈ, ਇਹ ਸੰਕੋਚ ਰੱਖੋ। ਪਰ ਕਈ ਵਾਰੀ ਬੰਦਾ ਬੁਲਾਇਆ ਨਾ ਹੋਵੇ ਤਾਂ ਵੀ ਬੋਲ ਪੈਂਦਾ ਤੇ ਸਮਝ ਲਓ ਪਾਪ ਅੱਗੇ ਆ ਗਏ ਨੇ ਤਾਂ ਬੋਲਿਆ, ਕਿਉਂਕਿ ਸਵਾਲ ਸੀ ਨਾ ਵੀ ਰੁੱਖ ਬਿਨਾਂ ਕਿਉਂ ਬੋਲਦਾ। ਕਹਿੰਦੇ ਤਾਂ ਬੋਲਦਾ ਕਿਉਂਕਿ ਪਾਪ ਅੱਗੇ ਆ ਜਾਂਦੇ ਨੇ, ਉਹਨਾਂ ਪਾਪਾਂ ਕਰਕੇ ਬੋਲਦਾ ਤੇ ਅਗਲੇ ਉਸੇ ਹੀ ਥੱਲੇ ਲਾ ਦਿੰਦੇ ਨੇ ਵੀ ਤੈਨੂੰ ਕਿਹਨੇ ਬੁਲਾਇਆ ਸੀ, ਤੂੰ ਕਿਉਂ ਬੋਲਿਆ, ਤੈਨੂੰ ਕਿਹਨੇ ਬੋਲਣ ਵਾਸਤੇ ਕਿਹਾ ਸੀ, ਉਹ ਨਾਲ ਹੀ ਥੱਲੇ ਲਾ ਲੈਂਦੇ ਥੱਲੇ। ਉਹ ਬੋਲਦਾ ਤਾਂ ਇਸ ਕਰਕੇ ਆ ਵੀ ਮੇਰਾ ਮਾਣ ਹੋਵੇਗਾ, ਮੈਂ ਵਿੱਚ ਬੋਲਾਂਗਾ ਤੇ ਮੇਰੇ ਬੋਲਣ ਨਾਲ ਇੱਥੇ ਮੇਰਾ ਸਤਿਕਾਰ ਹੋ ਜਾਏਗਾ ਸ਼ਾਇਦ, ਪਰ ਉਹ ਸਤਿਕਾਰ ਦੀ ਬਜਾਏ ਅੱਗੋਂ ਜੁੱਤੀਆਂ ਪੈ ਜਾਂਦੀਆਂ ਨੇ, ਨਿਰਾਦਰ ਹੋ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਤਾਂ ਪਾਪ ਕਰਮ ਨੇ ਅੱਗੇ ਆ ਜਾਂਦੇ ਨੇ ਤਾਂ ਐਸਾ ਹੁੰਦਾ। ਇਸ ਕਰਕੇ ਯਤਨ ਕਰਨਾ ਚਾਹੀਦਾ ਜਿੱਥੇ ਤੁਹਾਨੂੰ ਬੋਲਣ ਨੂੰ ਨਾ ਕਿਹਾ ਜਾਵੇ ਉੱਥੇ ਬੋਲਣ ਦੀ ਲੋੜ ਨਹੀਂ, ਉੱਥੇ ਨਾ ਬੋਲਿਆ ਜਾਏ, ਕਿਉਂਕਿ ਉੱਥੇ ਬੋਲੋਗੇ ਤੇ ਤਿਰਸਕਾਰ ਹੋਵੇਗਾ, ਨਿਰਾਦਰ ਹੋਵੇਗਾ, ਤੁਹਾਡੇ ਬੋਲਿਆ ਹੋਇਆ ਬੋਲਾਂ ਦਾ ਅੱਗੇ ਉਹਨਾਂ ਤੇ ਕੋਈ ਅਸਰ ਨਹੀਂ ਹੋਣ ਵਾਲਾ।
ਆਦਿ ਅੰਤ ਰੋਟੀ ਗ੍ਰਹਿ ਦੇਵ ਪਿਤਰ ਹਿਤ ਦੀਨ।
ਇਹ ਸਵਾਲ ਸੀ ਵੀ ਉਹ ਆਟਾ ਜਦੋਂ ਮਾਈਆਂ ਆਟਾ ਪ੍ਰਸ਼ਾਦਾ ਪਕਾਉਣ ਲੱਗਦੀਆਂ ਤੇ ਪਹਿਲਾਂ ਆਟਾ ਤੋੜ ਕੇ ਕਿਉਂ ਰੱਖ ਲੈਂਦੀਆਂ, ਉਹਦਾ ਮਤਲਬ ਇਹ ਹੁੰਦਾ ਵੀ ਆਪਣੇ ਟੱਬਰ ਵਾਸਤੇ ਜਦੋਂ ਪ੍ਰਸ਼ਾਦੇ ਪਕਾਉਣੇ ਨੇ ਉਸ ਤੋਂ ਪਹਿਲਾਂ ਥੋੜਾ ਜਿਹਾ ਆਟਾ ਰੱਖ ਲੈਂਦੀਆਂ ਨੇ ਕਿ ਜਿਹੜਾ ਪਹਿਲਾ ਪ੍ਰਸ਼ਾਦਾ ਹੈ ਉਹ ਅਸੀਂ ਕਿਸੇ ਦੇਵਤੇ ਨੂੰ ਜਾਂ ਕਿਸੇ ਲੋੜਵੰਦ ਨੂੰ ਪਹਿਲਾਂ ਦਾਨ ਕਰਨਾ। ਪਹਿਲੇ ਪ੍ਰਸ਼ਾਦਿਆਂ ਸਾਰਿਆਂ ਨੂੰ ਚੁਕਾ ਦਿੱਤੇ, ਬਾਅਦ ਵਿਚ ਉਹ ਜਿਹੜਾ ਆਟਾ ਬਚਿਆ ਹੁੰਦਾ ਉਹਦਾ ਪ੍ਰਸ਼ਾਦਾ ਪਕਾ ਕੇ ਉਹ ਕਿਸੇ ਭੁੱਖੇ ਨੂੰ ਦੇ ਦੇਣਾ, ਕਿਸੇ ਲੋੜਵੰਦ ਨੂੰ ਦੇ ਦੇਣਾ, ਕਿਸੇ ਮਹਾਂਪੁਰਖ ਨੂੰ, ਕਿਸੇ ਮਹਾਤਮਾ ਨੂੰ, ਕਿਸੇ ਸੰਤ ਨੂੰ, ਕਿਸੇ ਭਿਖਾਰੀ ਨੂੰ ਦੇ ਦੇਣਾ ਤਾਂ ਜੋ ਉਹਦਾ ਭਲਾ ਹੋ ਸਕੇ। ਇਸ ਕਰਕੇ ਉਹ ਆਟਾ ਤੋੜਿਆ ਜਾਂਦਾ ਪਹਿਲਾਂ। ਇਹ ਨੀ ਹੁਣ ਤਾਂ ਪਤਾ ਹੀ ਨੀ ਵੀ ਕਿਉਂ ਤੋੜਿਆ ਜਾਂਦਾ, ਉਹ ਪਹਿਲਾਂ ਤਾਂ ਤੋੜ ਕੇ ਰੱਖਿਆ ਜਾਂਦਾ ਵੀ ਉਹ ਕਿਸੇ ਦੇਵ ਪਿੱਤਰ ਵਾਸਤੇ ਜਾਂ ਕਿਸੇ ਲੋੜਵੰਦ ਵਾਸਤੇ ਕਿਸੇ ਭੁੱਖੇ ਨੂੰ ਉਹਦਾ ਪ੍ਰਸ਼ਾਦਾ ਪਕਾ ਕੇ ਦਿੱਤਾ ਜਾ ਸਕੇ ਤਾਂ ਜੋ ਉਹਦੀ ਪੇਟ ਦੀ ਅੱਗ ਜਿਹੜੀ ਹੈ ਭੁੱਖ ਦੀ ਉਹ ਬੁੱਝ ਸਕੇ।
ਬੇਦ ਉਕਤੇ ਧਰਮਵਾਨ ਇੱਕ ਪਿਛਾੜੀ ਲੈਣ,
ਬੇਦ ਉਕਤੀਆਂ ਵੀ ਇਹਦੇ ਵਾਸਤੇ ਧਰਮਵਾਨ ਲੋਕਾਂ ਦੀ ਬਿਰਤੀ ਹੈ ਕਿ ਉਸ ਪ੍ਰਸ਼ਾਦੇ ਵਿਚੋਂ ਪਹਿਲੇ ਜਿਹੜੇ ਪ੍ਰਸ਼ਾਦੇ ਨੇ, ਜਿਵੇਂ ਆਪਾਂ ਵੀ ਹੁਣ ਗੁਰੂ ਘਰ ਦੇ ਵਿਚ ਲੰਗਰ ਤਿਆਰ ਕਰਦੇ, ਪਹਿਲੇ ਜਿਹੜੇ ਪੰਜ ਪ੍ਰਸ਼ਾਦੇ ਹੁੰਦੇ ਉਹਨਾਂ ਨੂੰ ਮਹਾਰਾਜ ਜੀ ਨੂੰ ਭੋਗ ਲਵਾਉਂਦੇ ਆ, ਪਹਿਲਾਂ ਸਤਿਗੁਰਾਂ ਨੂੰ ਭੋਗ ਲਵਾਇਆ ਜਾਂਦਾ, ਪਹਿਲਾਂ ਆਪਣੇ ਇਸ਼ਟ ਵਾਸਤੇ ਉਹ ਪ੍ਰਸ਼ਾਦਾ ਕੱਢਿਆ ਜਾਂਦਾ। ਏਦਾਂ ਹੋਰ ਲੋਕਾਂ ਦੇ ਵਿਚ ਵੀ ਜਦੋਂ ਘਰਾਂ ਵਿਚ ਪਹਿਲੇ ਜਿਹੜੇ ਦੋ ਤਿੰਨ ਪ੍ਰਸ਼ਾਦੇ ਜਾਂ ਚਾਰ ਪ੍ਰਸ਼ਾਦੇ ਨੇ ਉਹ ਕਿਸੇ ਲੋੜਵੰਦ ਨੂੰ ਦਿੰਦੇ ਨੇ ਜਿਹਨੂੰ ਲੋੜ ਹੋਵੇ, ਕਿਸੇ ਭੁੱਖੇ ਨੂੰ ਦੇ ਦਿੱਤਾ ਜਾਂ ਕਿਸੇ ਪਸ਼ੂ ਨੂੰ ਹੀ ਪਾ ਦਿੱਤੇ, ਜਿਹੜਾ ਲੋੜਵੰਦ ਭੁੱਖਾ ਜਾਨਵਰ ਹੈ ਉਹਨੂੰ ਹੀ ਪਾ ਦਿੱਤੇ ਦੋ ਚਾਰ ਪ੍ਰਸ਼ਾਦੇ, ਤਾਂ ਜੋ ਕਹਿੰਦੇ ਹੋ ਤੁਹਾਡੇ ਅੰਨ ਵਿਚੋਂ ਕੁਝ ਅੰਨ ਜਿਹੜਾ ਉਹ ਕਿਸੇ ਦੇ ਭਲੇ ਵਾਸਤੇ ਲੱਗ ਸਕੇ, ਨੂੰ ਵੰਡ ਛਕਣ ਦੀ ਬਿਰਤੀ ਦਾ ਨਾਮ ਵੀ ਕਹਿ ਸਕਦੇ ਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਦੋਂ ਗੁਰਸਿੱਖਾਂ ਦੀ ਪਰਿਭਾਸ਼ਾ ਦਿੱਤੀ ਹੈ ਆਪਣੀ ਬਾਣੀ ਵਿਚ, ਤੇ ਉਹਨਾਂ ਨੇ ਪਰਿਭਾਸ਼ਾ ਦਿੱਤੀ ਹੈ ਕਿ ਗੁਰਸਿੱਖ ਪਿੱਛੇ ਬਚੇ ਆਪ ਚਕੰਦਾ, ਪਹਿਲਾਂ ਵੰਡਦਾ, ਬਾਅਦ ਵਿਚ ਜਿਹੜਾ ਵੱਧ ਜਾਏ ਉਹ ਵਧਿਆ ਹੋਇਆ ਫਿਰ ਆਪ ਚੱਕਦਾ। ਇਹ ਗੁਰਸਿੱਖ ਦੀ ਬਿਰਤੀ ਹੈ, ਪਿੱਛੇ ਬਚੇ ਆਪ ਚਕੰਦਾ, ਜਿਹੜਾ ਬਾਅਦ ਵਿਚ ਪਹਿਲਾਂ ਸੰਤ ਤਿਥੀ ਨੂੰ ਦੇ ਕੇ ਚਕਾਉਣ ਤੋਂ ਬਾਅਦ ਜਿਹੜਾ ਪ੍ਰਸ਼ਾਦਾ ਵੱਧ ਜਾਏ ਉਸ ਵਧੇ ਹੋਏ ਪ੍ਰਸ਼ਾਦ, ਉਹ ਤਾਂ ਖਾਲਸਾ ਜੀ ਫਿਰ ਅੰਮ੍ਰਿਤ ਹੀ ਹੁੰਦਾ। ਉਹ ਪ੍ਰਸ਼ਾਦਾ ਜਿਹੜਾ ਕਿਸੇ ਸਾਧੂ ਮਹਾਤਮਾ ਨੂੰ ਛਕਾਉਣ ਤੋਂ ਬਾਅਦ ਜਿਹੜਾ ਵਧਿਆ ਹੁੰਦਾ ਪ੍ਰਸ਼ਾਦਾ, ਉਹਨੂੰ ਸ਼ਾਸਤਰਾਂ ਨੇ ਵੀ ਕਿਹਾ ਵੀ ਅੰਮ੍ਰਿਤ ਰੂਪ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਇਸ ਕਰਕੇ ਉਹ ਆਟਾ ਕੱਢਿਆ ਜਾਂਦਾ ਹੈ।
ਮਹਾਰਾਜ
ਜੀ ਕਹਿੰਦੇ ਹੁਣ ਤਨਖ ਦੀ ਟੰਕਾਰ ਕਿਉਂ ਕੀਤੀ ਜਾਂਦੀ ਹੈ, ਇਹ ਵੀ ਸਵਾਲ ਸੀ। ਕਹਿੰਦੇ ਵੀ ਜਦੋਂ ਤਨਖ ਦੀ ਟੰਕਾਰ ਕੀਤੀ ਜਾਂਦੀ ਹੈ ਤੇ ਸ਼ੁਭ ਸ਼ਗਨ ਹੁੰਦੇ ਨੇ, ਇਹਨੂੰ ਸ਼ੁਭ ਸ਼ਗਨ ਮੰਨਿਆ ਜਾਂਦਾ। ਤਨਖ ਦੀ ਟੰਕਾਰ ਕਰਨ ਦੇ ਨਾਲ ਜਿਤਨੀਆਂ ਦੇਵ ਰੂਹਾਂ ਨੇ ਸ਼ਕਤੀਆਂ ਨੇ ਉਹ ਮਦਦ ਵਾਸਤੇ ਆਣ ਖਲੋਂਦੀਆਂ ਨੇ, ਜਿਹੜੀਆਂ ਗੁਪਤ ਸ਼ਕਤੀਆਂ ਨੇ ਉਹ ਮਦਦ ਕਰਨ ਵਾਸਤੇ ਆਣ ਖਲੋਂਦੀਆਂ ਨੇ। ਸ਼ੁਭ ਸ਼ਗਨਾਂ ਦਾ ਪ੍ਰਤੀਕ ਮੰਨਿਆ ਜਾਣ ਕਰਕੇ ਤੀਰ ਚਲਾਉਣ ਤੋਂ ਪਹਿਲਾਂ ਤਨਖ ਦੀ ਤੰਦੀ ਫੜ ਕੇ ਉਹਦਾ ਟੰਕਾਰ ਕੀਤਾ ਜਾਂਦਾ ਹੈ।
ਰਣ ਛਤਰਨ ਕੋ ਸਾਹਮਣੇ ਕਰੇ ਟੰਕਾਰੀ ਕਰੋਏ,
ਔਰ ਰੋਹ ਵਿਚ ਆ ਕੇ ਦੁਸ਼ਮਣ ਨੂੰ ਸਾਹਮਣੇ ਵੇਖ ਕੇ ਬੀਰਸ ਵਿਚ ਆ ਕੇ ਸੂਰਮਾ ਉਸ ਕਮਾਨ ਦੀ ਤੰਦੀ ਨੂੰ ਫੜ ਕੇ ਖਿੱਚਦਾ ਹੈ, ਟੰਕਾਰ ਕਰਦਾ ਤਾਂ ਜੋ ਦੁਸ਼ਮਣ ਨੂੰ ਵੀ ਸਾਹਮਣੇ ਵੰਗਾਰ ਹੋ ਸਕੇ, ਵੈਰੀ ਨੂੰ ਵੀ ਸਾਹਮਣੇ ਵੰਗਾਰ ਹੋ ਸਕੇ।
ਜੋ ਪਏ ਅਜਮੇਰ ਸ਼ਾਕੀ ਕੰਨਿਆ ਹੋਏ,
ਹੁਣ ਤਮਾਕੂ ਦੀ ਗੱਲ ਚੱਲੀ ਹੈ ਕਿ ਤਮਾਕੂ ਜਿਹੜਾ ਜਗਤ ਜੂਠ ਇਹ ਕਿੰਨਾ ਮਾੜਾ ਹੈ, ਇਹ ਕਿਉਂ ਮਾੜਾ ਉਹ ਮਹਾਰਾਜ ਜੀ ਦੱਸ ਰਹੇ। ਕਹਿੰਦੇ ਕਿ ਅਜਮੇਰ ਸ਼ਾਹ ਨਾਮ ਦਾ ਰਾਜਾ ਸੀ, ਉਹਦੀ ਇੱਕ ਲੜਕੀ ਸੀ,
ਮੁਸਲਮਾਨ
ਸੀ ਰਾਜਾ ਅਜਮੇਰ ਸ਼ਾਹ, ਫਿਰ ਲੜਕੀ ਵੀ ਮੁਸਲਮਾਨ ਹੋਈ। ਉਹਨੇ ਆਪਣੇ ਪਿਤਾ ਦੀ ਆਗਿਆ ਲਈ, ਅਜਮੇਰ ਸ਼ਾਹ ਦੀ ਆਗਿਆ ਲਈ,
ਜੈਤਕੰਤ ਕੋ ਕਰਨ ਨਿਆਰੇ,
ਉਹ ਆਪਣਾ ਪਤੀ ਵੇਖ ਕੇ ਕਹਿੰਦੀ ਮੈਂ ਆਪ ਆਪਣੇ ਵਾਸਤੇ ਆਪਣਾ ਪਤੀ ਲੱਭਣਾ, ਮੈਂ ਆਪਣੇ ਵਾਸਤੇ ਜਿਹੜਾ ਵਰ ਹੈ ਉਹ ਆਪ ਖੋਜਣਾ। ਉਹਨੇ ਆਪਣੇ ਪਿਓ ਦੀ ਆਗਿਆ ਲੈ ਕੇ ਪਤੀ ਦੀ ਭਾਲ ਸ਼ੁਰੂ ਕੀਤੀ।
ਖੋਜਣ ਕਰੈ ਨਾ ਨਿਸ਼ਚੈ ਧਾਰੈ,
ਖੋਜਣ ਕਰਨ ਚੱਲ ਪਈ ਪਰ ਨਿਸ਼ਚਾ ਨਹੀਂ ਸੀ ਹੋ ਰਿਹਾ ਕਿ ਕਿਸ ਨੂੰ ਆਪਣਾ ਪਤੀ ਬਣਾਵਾਂ।
ਤਪ ਵਿਸਾਲ ਕੋ ਤਾਪਤ ਜੋਏ, ਤੇਜ ਸਹਿਤ ਮਮ
ਲੜਕੀ ਨੇ ਸੋਚਿਆ ਕਿ ਜਿਹੜਾ ਬਹੁਤ ਵੱਡਾ ਤਪਸਵੀ ਹੋਵੇ, ਜਿਹੜਾ ਬੜੀ ਭਾਰੀ ਤਪ ਕਰਦਾ ਹੋਵੇ, ਇਹੋ ਜਿਹਾ ਤਪਸਵੀ ਜਿਹਦਾ ਬੜਾ ਤੇਜ ਹੋਵੇ, ਉਹ ਮੇਰਾ ਪਤੀ ਹੋਣਾ ਚਾਹੀਦਾ। ਏਦਾਂ ਦਾ ਪਤੀ ਲੱਭਣ ਲੱਗੀ ਕਿ ਜਿਹੜਾ ਬੜਾ ਭਾਰੀ ਤਪ ਕਰਦਾ ਹੋਵੇ, ਤਪੱਸਿਆ ਕਰਦਾ ਹੋਵੇ, ਔਰ ਜਿਹਦਾ ਬੜਾ ਭਾਰੀ ਤੇਜ ਤੇ ਪ੍ਰਤਾਪ ਹੋਵੇ, ਉਹ ਮੇਰਾ ਪਤੀ ਹੋਣਾ ਚਾਹੀਦਾ ਹੈ।
ਖੋਜਤ ਰਹੀ ਵਿਪਰ ਇੱਕ ਹੀਰਾ,
ਲੱਭਣ ਲੱਗੀ ਲੱਭਦਿਆਂ ਲੱਭਦਿਆਂ ਨੇ ਇੱਕ ਬ੍ਰਾਹਮਣ ਵੇਖਿਆ, ਭਾਲ ਕਰਨ ਲੱਗੀ ਤੇ ਇੱਕ ਬ੍ਰਾਹਮਣ ਦੀ ਬ੍ਰਾਹਮਣ ਦੇ ਉੱਤੇ ਇਹਦੀ ਨਿਗਾਹ ਪਈ। ਉਹ ਬ੍ਰਾਹਮਣ ਬੜਾ ਤਪਸਵੀ ਸੀ,
ਸਭ ਤੋਂ ਤੇਰਾ
ਜਿਹੜਾ ਬ੍ਰਾਹਮਣ ਸੀ ਉਹਨੇ ਬੜੀ ਭਾਰੀ ਤਪੱਸਿਆ ਕੀਤੀ ਹੋਈ ਸੀ, ਬੜਾ ਤਪ ਕਰ ਰਿਹਾ, ਹੁਣ ਵੀ ਕਰ ਰਿਹਾ ਸੀ, ਪਹਿਲਾਂ ਵੀ ਉਹਨੇ ਬੜਾ ਤਪ ਕੀਤਾ ਸੀ, ਉਹਦਾ ਚਰਚਾ ਵੀ ਸੀ। ਲੜਕੀ ਨੇ ਜਦੋਂ ਅਜਮੇਰ ਸ਼ਾਹ ਦੀ ਨੇ ਵੇਖਿਆ ਕਿ ਇਹ ਤਾਂ ਬੜਾ ਭਾਰੀ ਤਪੱਸਵੀ ਹੈ,
ਵੇਦ ਮੰਤਰ ਹਸਤਾ ਮਿਲ ਜਾਏ,
ਇੰਨਾ ਵਿਦਵਾਨ ਸੀ ਉਹ ਬ੍ਰਾਹਮਣ ਕਿ ਵੇਦਾਂ ਦੇ ਮੰਤਰ ਉਹਦੇ ਸਾਹਮਣੇ ਇਸ ਤਰ੍ਹਾਂ ਸੀ ਜਿਵੇਂ ਹੱਥ ਤੇ ਧਰਿਆ ਔਲਾ ਸਾਹਮਣੇ ਨਜ਼ਰ ਆਉਂਦਾ ਨਾ, ਏਦਾਂ ਵੇਦਾਂ ਦੇ ਮੰਤਰ ਉਹਨੂੰ ਜ਼ੁਬਾਨੀ ਯਾਦ ਸਨ, ਸਾਰੇ ਮੰਤਰ ਉਹਦੇ ਸਾਹਮਣੇ ਸਨ।
ਦ੍ਰਿੜ ਤਪ ਰਹਿ ਕੁਛ ਬਿਰਤੀ ਮਾਏ,
ਉਸੇ ਬਿਰਤੀ ਵਿਚ, ਤਪ ਦੀ ਬਿਰਤੀ ਵਿਚ ਉਹ ਦ੍ਰਿੜ ਰਹਿੰਦਾ, ਪ੍ਰਪੱਕ ਰਹਿੰਦਾ ਹੈ ਬ੍ਰਾਹਮਣ।
ਰਾਹਕ ਕ੍ਰਿਕੀ ਬਾਡ ਲੈ ਜਾਵੇ, ਬੀਨ ਬੀਨ ਦਾਨੇ ਚਲੇ ਆਵੇ,
ਇਹ ਆਪਣਾ ਗੁਜ਼ਾਰਾ ਵੀ ਇਸ ਤਰ੍ਹਾਂ ਕਰਦਾ ਵੀ ਜਦੋਂ ਜ਼ਿਮੀਦਾਰ ਫਸਲ ਵੱਢ ਕੇ ਲੈ ਜਾਂਦੇ ਨੇ ਤੇ ਬਾਅਦ ਵਿਚ ਦਾਣੇ ਨੀ ਖਿਲਰ ਜਾਂਦੇ ਖੇਤ ਵਿਚ, ਉਹ ਦਾਣੇ ਇਕੱਠੇ ਕਰਦਾ ਸੀ, ਉਹ ਦਾਣੇ ਇਕੱਠੇ ਕਰ ਕਰਕੇ ਫਿਰ ਉਹਦਾ ਪ੍ਰਸ਼ਾਦਾ ਤਿਆਰ ਕਰਨਾ, ਉਹਨਾਂ ਦਾਣਿਆਂ ਦਾ ਉਹਦਾ ਪ੍ਰਸ਼ਾਦਾ ਹੀ ਛਕਦਾ ਸੀ, ਏਡਾ ਤਪਸਵੀ ਸੀ।
ਖਾਏ ਨਿਰਵਾਨ ਕਰੇ ਸਰੀਰ,
ਉਹ ਖਾ ਕੇ ਆਪਣੇ ਸਰੀਰ ਦਾ ਨਿਰਵਾਹ ਕਰਦਾ ਸੀ।
ਵੇਦ ਖੜੰਗਣ ਸਿਧ ਜਿਤ ਦੇ,
ਵੇਦ ਪੜੇ ਹੋਏ ਸਨ ਜਿਹੜੇ 6 ਅੰਗ ਨੇ ਵੇਦਾਂ ਦੇ, ਖੜੰਗਣ 6 ਅੰਗ ਹੁੰਦੇ ਨੇ, ਉਹ 6 ਅੰਗਾਂ ਦੇ ਵਿਚ ਇਹ ਪੂਰਨ ਤੌਰ ਤੇ ਨਿਰੁਕਤ, ਵਿਆਕਰਣ, ਕਲਪ, ਜੋਤਿਸ਼, ਵੈਦਕ ਸਭ ਕੁਝ ਚੰਗੀ ਤਰ੍ਹਾਂ ਇਹ ਜਾਣਦਾ ਸੀ।
ਜਿਸ ਬਿਲੋ ਕੇ ਅਜਮੇਰ ਕੁਮਾਰੇ,
ਅਜਮੇਰ ਸ਼ਾਹ ਦੀ ਲੜਕੀ ਨੇ ਜਦੋਂ ਇਸ ਬ੍ਰਾਹਮਣ ਨੂੰ ਵੇਖਿਆ ਵੀ ਇਹ ਬੜਾ ਤਪਸਵੀ ਹੈ,
ਤਪ ਵਿਸਾਲ ਕੀ ਨਿਧ ਜਿਨ ਭਾਰੇ,
ਬੜਾ ਵੱਡਾ ਤਪਸਵੀ ਹੈ, ਤਪ ਦੀ ਤਾਂ ਨਿਧ ਹੈ, ਇਹ ਤਪ ਦਾ ਤਾਂ ਖਜ਼ਾਨਾ ਹੈ।
ਬੁੱਧ ਪਲ ਤੇ ਕਰ ਵਿਧ ਉਪਾਇਆ,
ਔਰ ਇਹਨੇ ਆਪਣੀ ਬੁੱਧੀ ਦੇ ਬਲ ਨਾਲ ਅਨੇਕ ਪ੍ਰਕਾਰ ਦੇ ਉਪਾਅ ਕਰਕੇ
ਬਿਪਰ ਸੋ ਵਿਆਹ ਕਰਾਇਆ,
ਬੜੇ ਯਤਨ ਕਰਕੇ, ਰਾਜੇ ਦੀ ਲੜਕੀ ਸੀ, ਫੌਜੀ ਤਾਕਤ ਵੀ ਨਾਲ, ਉਸ ਬ੍ਰਾਹਮਣ ਨਾਲ ਇਹਨੇ ਸ਼ਾਦੀ ਕਰਾ ਲਈ, ਅਜਮੇਰ ਸ਼ਾਹ ਦੀ ਲੜਕੀ ਨੇ ਉਸ ਬ੍ਰਾਹਮਣ ਨਾਲ ਵਿਆਹ ਕਰਵਾ ਲਿਆ।
ਬਿਜਬਰ ਕੇ ਅਤ ਦੁਚਿਤਾਏ,
ਬ੍ਰਾਹਮਣ ਨੇ ਵਿਆਹ ਤਾਂ ਕਰ ਲਿਆ ਪਰ ਉਹਦੇ ਮਨ ਚ ਬੜੀ ਦੁਚਿਤੀ ਕਿ ਵੀ ਇਹ ਤੁਰਕਣੀ ਹੈ, ਮੈਂ ਬ੍ਰਾਹਮਣ ਹਾਂ, ਹਿੰਦੂ ਹਾਂ, ਮੇਰਾ ਧਰਮ ਭ੍ਰਸ਼ਟ ਹੋਵੇਗਾ, ਏਦਾਂ ਉਹਦੇ ਮਨ ਦੇ ਵਿਚ ਬੜੀ ਭਾਰੀ ਦੁਚਿੱਤੀ ਚੱਲ ਪਈ।
ਮੈਥੁਨ ਕਰੇ ਧਰਮ ਮਿਨਸਾਏ,
ਜੇ ਮੈਂ ਹੁਣ ਇਸ ਤੁਰਕਣੀ ਨਾਲ ਮੈਥੁਨ ਕੀਤਾ ਤੇ ਮੇਰਾ ਧਰਮ ਨਸ਼ਟ ਹੋਵੇਗਾ, ਮੇਰਾ ਧਰਮ ਭ੍ਰਸ਼ਟ ਹੋਵੇਗਾ।
ਭਾਜੀ ਉਹ ਜਾਏ ਨਾ ਕਿਸੋ ਦੇਸ਼,
ਭਾਜੀ ਮੈਂ ਜਾ ਨੀ ਸਕਦਾ ਕਿਉਂਕਿ ਆਲੇ ਦੁਆਲੇ ਨਿਗਰਾਨੀ ਸੀ, ਪਹਿਰਾ ਸੀ। ਬ੍ਰਾਹਮਣ ਸੋਚਦਾ ਵੀ ਭੱਜ ਕੇ ਮੈਂ ਕਿਸੇ ਦੂਜੇ ਦੇਸ਼ ਜਾ ਕੇ ਆਪਣਾ ਧਰਮ ਵੀ ਨਹੀਂ ਬਚਾ ਸਕਦਾ,
ਇਹਨੂੰ ਗਮਤਾ ਥਾਂ ਨੇ ਅਸ਼ੇਸ਼,
ਉਸੇ ਵੀ ਜਗ੍ਹਾ ਤੇ ਮੇਰੀ ਗਮਤਾ ਨਹੀਂ ਹੋਣੀ, ਕੋਈ ਵਿਸ਼ੇਸ਼ ਜਗ੍ਹਾ ਤੇ ਮੈਂ ਨਹੀਂ ਜਾ ਸਕਾਂਗਾ।
ਰਹਿਓ ਵਿਚਾਰਤ ਬਸ ਨਾ ਬਸਾਇਓ, ਪਕੜ ਮਲੇਚਨ ਸਦਨ ਤੋਂ ਆਇਓ,
ਇਹਦਾ ਵਿਚਾਰ ਤਾਂ ਬੜੀ ਕੀਤੀ ਪਰ ਕੋਈ ਵਸ ਨਹੀਂ ਚੱਲਿਆ ਬ੍ਰਾਹਮਣ ਦਾ। ਮਲੇਛਾ ਨੇ ਫੜ ਕੇ ਇਹਨੂੰ ਇੱਕ ਘਰ ਦੇ ਵਿਚ ਸਵਾ ਦਿੱਤਾ, ਇੱਕ ਘਰ ਦੇ ਵਿਚ ਲੈ ਕੇ ਆ ਗਏ।
ਦੁਆਰ ਕਿਵਾਰ ਅਸੰਜਿਤ ਕਰੇ,
ਘਰ ਦੇ ਦਰਵਾਜੇ ਬੰਦ ਕਰ ਦਿੱਤੇ, ਬਾਹਰੋਂ ਤਾਲੇ ਮਾਰ ਦਿੱਤੇ,
ਵਿਖੇ ਬਾਸੇ ਕਰ ਛੇਰੇ,
ਔਰ ਰਾਤ ਨੂੰ ਆਲੇ ਦੁਆਲੇ ਪਹਿਰੇ ਦੇ ਉੱਤੇ ਵੀ ਖਲੋ ਗਏ।
ਇਸ ਬਿਨ ਦਿਜ ਬੇਵਸ ਪਾ ਜਾਵੇ,
ਬ੍ਰਾਹਮਣ ਬੜਾ ਬੇਵਸ ਹੋਇਆ, ਬਹੁਤ ਜ਼ਿਆਦਾ ਬੇਵਸ ਹੋਇਆ ਕਿ ਹੁਣ ਕੀ ਬਣੇਗਾ, ਕੀ ਹੋਵੇਗਾ।
ਵੇਦ ਮੰਤਰ ਕੋ ਪਟ ਕਰ ਤਵੈ,
ਉਹਨੇ ਕੀ ਕੀਤਾ ਵੀ ਵੇਦ ਮੰਤਰ ਤਾਂ ਜਾਣਦਾ ਹੀ ਸੀ, ਪੜਿਆ ਹੋਇਆ ਸੀ, ਵਿਦਵਾਨ ਸੀ, ਉਹਨੇ ਵੇਦ ਮੰਤਰਾਂ ਦਾ ਪਾਠ ਕੀਤਾ।
ਕੋਟ ਲੋਕੋ ਚੌਂ ਦਿਸ਼ ਰਚਿਓ, ਜਿਸ ਅੰਤਰ ਫਿਰ ਹੈ ਕਰ ਬਚਿਓ,
ਉਹਨੇ ਆਪਣੇ ਆਲੇ ਦੁਆਲੇ ਲੋਹੇ ਦਾ ਕਿਲਾ ਰਚ ਲਿਆ, ਲੋਹੇ ਦੇ ਕਿਲੇ ਦੀ ਰਚਨਾ ਕਰ ਦਿੱਤੀ, ਔਰ ਉਹਦੇ ਅੰਦਰ ਬੈਠਾ ਬਚਿਆ ਰਿਹਾ। ਜਦੋਂ ਤੁਰਕਣੀ ਆਈ ਤੇ ਉਹ ਕਿਲਾ ਹੋਣ ਕਰਕੇ ਉਹਦੇ ਨੇੜੇ ਨਹੀਂ ਜਾ ਸਕੀ, ਆਲੇ ਦੁਆਲੇ ਬ੍ਰਾਹਮਣ ਦੇ ਲੋਹੇ ਦਾ ਕਿਲਾ ਉਸਾਰਿਆ ਹੋਇਆ ਸੀ।
ਤਬ ਅਜਮੇਰ ਸੁਤਾ ਅਵ ਲੋਕਾ, ਲੋਹ ਦੁਰਗ ਤੇ ਚੌਂਦੀ ਸ਼ਰੁਕਾ
ਉਹ ਵੇਖ ਕੇ ਬੜੀ ਵੇਖ ਕੇ ਹੈਰਾਨ ਹੋਈ ਜਦੋਂ ਤੁਰਕਣੀ ਆਈ ਅਜਮੇਰ ਸ਼ਾਹ ਦੀ ਲੜਕੀ ਕਿ ਲੋਹੇ ਦਾ ਕਿਲਾ ਬ੍ਰਾਹਮਣ ਦੇ ਆਲੇ ਦੁਆਲੇ ਕੀਤਾ ਹੋਇਆ
ਕੁਛ ਨੇ ਯਤਨ ਚਲੇ ਉਹਦਾ
ਕੋਈ ਯਤਨ ਨਹੀਂ ਚੱਲ ਸਕੇ ਆਖਰਕਾਰ ਰਾਤ ਸਾਰੀ ਇਸੇ ਤਰ੍ਹਾਂ ਬੀਤ ਗਈ
ਕੁਲਕਵਾਰ ਦੇ ਪਿਕ ਪ੍ਰਾਤੇ
ਅਗਲਾ ਦਿਨ ਚੜ ਗਿਆ ਤੇ ਦਰਵਾਜੇ ਘਰ ਦੇ ਖੁੱਲ ਗਏ
ਔਰ ਜਾਮਨੀ ਪ੍ਰਾਪਤ ਜਬੈ
ਅਗਲਾ ਦਿਨ ਫਿਰ ਬੀਤ ਗਿਆ ਰਾਤ ਹੋ ਗਈ ਰਾਤ ਨੂੰ ਫਿਰ ਉਸੇ ਘਰ ਦੇ ਵਿਚ ਬ੍ਰਾਹਮਣ ਨੂੰ ਲਿਆ ਕੇ ਰੱਖਿਆ ਗਿਆ
ਮੈਂ ਰੋਕ ਦੇਵ ਦਿਵੈ
ਬ੍ਰਾਹਮਣ ਨੇ ਫੇਰ ਉਸੇ ਘਰ ਦੇ ਵਿਚ ਜਿਵੇਂ ਪਹਿਲੇ ਦਿਨ ਕੀਤਾ ਉਸੇ ਤਰ੍ਹਾਂ ਮੰਤਰ ਪੜ ਕੇ ਉਹਨੇ ਫੇਰ ਆਪਣੇ ਦੁਆਲੇ ਕਿਲਾ ਰਚ ਲਿਆ
ਫਿਰ ਅੰਦਰ ਸੁਪਤਨ ਕੇ ਕਾਲ
ਔਰ ਅੰਦਰ ਸੌਣ ਦੇ ਸਮੇ ਉਹਨੇ ਆਪਣੇ ਆਲੇ ਦੁਆਲੇ ਕਿਲੇ ਦੀ ਰਚਨਾ ਕੀਤੀ
ਅੰਤਰ ਆਏ ਕੋਟ ਵਿਸਾਲ
ਔਰ ਜਦੋਂ ਲੜਕੀ ਆਉਂਦੀ ਹੈ ਅੰਦਰ ਉਹ ਵੇਖ ਕੇ ਹੈਰਾਨ ਹੋ ਜਾਂਦੀ ਹੈ ਕਿਲਾ ਰਚਿਆ ਹੁੰਦਾ ਤੇ ਕਿਲਾ ਰਚਿਆ ਵੇਖ ਕੇ ਬੜੀ ਦੁਖੀ ਹੁੰਦੀ ਹੈ
ਬਿਨਾਂ ਚਿੰਤ ਸੁਪਤੈ ਸੁਖ ਪਾਵੈ
ਬ੍ਰਾਹਮਣ ਨਿਸ਼ਚਿੰਤ ਹੋ ਕੇ ਵੀ ਮੇਰਾ ਧਰਮ ਹੁਣ ਭ੍ਰਸ਼ਟ ਨਹੀਂ ਹੋਵੇਗਾ ਉਹ ਬੇਫਿਕਰ ਹੋ ਕੇ ਸੁੱਤਾ ਰਹਿੰਦਾ ਉਸ ਕਿਲੇ ਦੇ ਅੰਦਰ
ਹੋਰ ਬਾਹਰ ਨਿਕਸਾਵੈ
ਚੜਦਾ ਸਵੇਰ ਹੁੰਦੀ ਹੈ ਤਾਂ ਬਾਹਰ ਆ ਜਾਂਦੇ ਹਨ ਇਸੇ ਤਰ੍ਹਾਂ ਕਈ ਦਿਨ ਬੀਤ ਗਏ ਕਈ ਦਿਨ ਇਸੇ ਤਰ੍ਹਾਂ ਬਤੀਤ ਹੋ ਗਏ
ਨਰ ਨਾਰੀ ਸਭ ਹੋ ਸੁਣ ਲੀਨ
ਇਹ ਗੱਲ ਹੁਣ ਹੌਲੇ ਹੌਲੇ ਸਾਰੇ ਪਾਸੇ ਬਾਹਰ ਪ੍ਰਗਟ ਹੋ ਗਈ ਸਭ ਨੂੰ ਪਤਾ ਲੱਗ ਗਿਆ ਇਸ ਗੱਲ ਦਾ
ਅੱਜ ਅਜਮੇਰ ਸ਼ਾਹ ਕੇ ਸਭ ਅਜਮੇਰ ਸ਼ਾਹ ਕੇ ਪਾਤ ਮੰਤਰ ਸ਼ਕਤ ਦਿਜ ਕਰਤ ਪ੍ਰਕਾਸ਼
ਉਸ ਵੇਲੇ ਜਿਹੜਾ ਰਾਜਾ ਅਜਮੇਰ ਸ਼ਾਹ ਸੀ ਉਹਨੂੰ ਵੀ ਇਹ ਗੱਲ ਦਾ ਪਤਾ ਲੱਗਾ ਵੀ ਇਹ ਕੁਝ ਹੋ ਰਿਹਾ ਵੀ ਉਹ ਬ੍ਰਾਹਮਣ ਮੰਤਰ ਦੀਆਂ ਸ਼ਕਤੀਆਂ ਜਾਣਦਾ ਕਿਲਾ ਉਸਾਰ ਲੈਂਦਾ ਲੋਹੇ ਦਾ ਉਹਨੇ ਜਾਣ ਲਿਆ ਕਿ ਬ੍ਰਾਹਮਣ ਦੀ ਜਿਹੜੀ ਮੰਤਰ ਸ਼ਕਤੀ ਹੈ ਕਿਸੇ ਤਰੀਕੇ ਨਾਲ ਇਹ ਖਤਮ ਕਰਨੀ ਪਵੇਗੀ
ਕਯੋ ਮਲੇਚਨ ਸਭ ਸਮਝਾਏ
ਇਹਨੇ ਸਾਰੇ ਜਿਹੜੇ ਦੇ ਨਾਲ ਦੇ ਮੰਤਰੀ ਵਜ਼ੀਰ ਮਲੇਚ ਸਨ ਉਹਨਾਂ ਨੇ ਸਮਝਾਈ ਗੱਲ ਅਜਮੇਰ ਸ਼ਾਹ ਨੂੰ
ਇਸ ਕੋ ਜਾਣੋ ਸੁਭਵੇਂ ਉਪਾਏ
ਇਹਦਾ ਸੌਖਾ ਤਰੀਕਾ ਹੈ ਕਿ ਉਸ ਬ੍ਰਾਹਮਣ ਦੇ ਜਿਹੜੇ ਮੰਤਰ ਨੇ ਉਹ ਨਾਸ ਕੀਤੇ ਜਾ ਸਕਦੇ ਨੇ
ਤਨਕ ਤਮਾਕੋ ਇਸੇ ਪਿਲਾਵੋ ਸਭ ਹਿੰਦਨ ਕੇ ਮੰਤਰ ਨਸਾਓ
ਵੀ ਏਦਾਂ ਕਰੋ ਵੀ ਥੋੜਾ ਜਾ ਤਮਾਕੂ ਉਸ ਬ੍ਰਾਹਮਣ ਨੂੰ ਕਿਸੇ ਤਰੀਕੇ ਨਾਲ ਦੇ ਦਿਓ ਤਮਾਕੂ ਖਾਂਦਿਆਂ ਹੀ ਉਹਦੀ ਮੰਤਰ ਸ਼ਕਤੀ ਨਸ਼ਟ ਹੋ ਜਾਏਗੀ ਤਮਾਕੂ ਦੇ ਦਿਓ ਥੋੜਾ ਜਾ ਉਹਨੂੰ ਉਹਦੇ ਨਾਲ ਉਹਦੀ ਮੰਤਰ ਸ਼ਕਤੀ ਨਸ਼ਟ ਹੋ ਜਾਏਗੀ
ਕਿਸੂ ਮੰਤਰ ਕੀ ਸ਼ਕਤ ਨਾ ਰਹਿ
ਕਿਸੇ ਵੀ ਮੰਤਰ ਦੀ ਸ਼ਕਤੀ ਨੀ ਉਹਦੇ ਕੋਲ ਰਹਿਣ ਲੱਗੀ
ਤਨਕ ਤਮਾਕੂ ਹਿੰਦੂ ਜੋ ਛੂਹੈ
ਕਿਉਂਕਿ ਤਨਕ ਤਮਾਕੂ ਵੀ ਜੇ ਹਿੰਦੂ ਧਰਮ ਦੇ ਵਿਚ ਕੋਈ ਛੂਹ ਲੈਂਦਾ ਹੈ
ਅਸਮਸਲਤ ਕਰ ਕੇ ਸਮਝਾਏ ਸਭਾ ਬਿਖੈ ਬਿਜਲੀ ਬੁਲਾਏ
ਇਹੋ ਜੀ ਸਲਾਹ ਕਰਕੇ ਇਹਨਾਂ ਨੇ ਕੀ ਕੀਤਾ ਵੀ ਰਾਜੇ ਨੇ ਬਹੁਤ ਸਾਰੇ ਬ੍ਰਾਹਮਣ ਜਿਨ੍ਹਾਂ ਦਾ ਕੋਈ ਧਰਮ ਮਜ਼ਹਬ ਨਹੀਂ ਸੀ ਹੈਨ ਬ੍ਰਾਹਮਣ ਸੀ ਉਹਨਾਂ ਨੂੰ ਆਪਣੀ ਸਭਾ ਚ ਬੁਲਾ ਲਿਆ ਔਰ ਉਹ ਬ੍ਰਾਹਮਣ ਨੂੰ ਵੀ ਸੱਦ ਲਿਆ ਜਿਹੜਾ ਇਹਦਾ ਜਵਾਈ ਬਣਿਆ ਹੋਇਆ
ਸਭਨ ਮਲੇਚਨ ਆਦਰ ਕੀਨਾ
ਔਰ ਉਹਨਾਂ ਸਾਰੇ ਬ੍ਰਾਹਮਣਾਂ ਨੂੰ ਲਾਲਚ ਦਿੱਤਾ ਵੀ ਤੁਸੀਂ ਸਾਡਾ ਜਿਹੜਾ ਅਸੀਂ ਕੰਮ ਕਹਿਣਾ ਉਸੇ ਤਰ੍ਹਾਂ ਕਰਨਾ ਔਰ ਉਹਨਾਂ ਸਾਰਿਆਂ ਦਾ ਆਦਰ ਕੀਤਾ ਲਾਲਚ ਦੇ ਦਿੱਤਾ
ਵਿਕਟ ਬਿਠਾਏ ਤਪੋ ਧਨ ਲੀਨਾ
ਸਾਰੇ ਬ੍ਰਾਹਮਣਾਂ ਨੂੰ ਵੀ ਕੋਲ ਬਿਠਾ ਲਿਆ ਜਿਹੜਾ ਉਹ ਬ੍ਰਾਹਮਣ ਸੀ ਉਹਨੂੰ ਵੀ ਲਿਆ ਕੇ ਬਿਠਾ ਲਿਆ
ਕੰਚਨ ਕੋ ਹੁੱਕਾ ਬਨਵਾਇਓ ਦਿਜ ਦਿਖਾਏ ਗੁਣ ਸੰਗ ਮਿਲਾਇਓ
ਇਹ ਕੀਤਾ ਵੀ ਇੱਕ ਸੋਨੇ ਦਾ ਹੁੱਕਾ ਬਣਵਾਇਆ ਸੋਨੇ ਦਾ ਹੁੱਕਾ ਬਣਵਾ ਕੇ ਉਹਦੇ ਥੱਲੇ ਤਮਾਕੂ ਰੱਖ ਦਿੱਤਾ ਉਹ ਨੀ ਪਹਿਲਾਂ ਪਤਾ ਲੱਗਣ ਦਿੱਤਾ ਉੱਤੋਂ ਗੁੜ ਪਾ ਦਿੱਤਾ ਕੱਲਾ ਹੀ ਵੀ ਇਹ ਵਿਖਾਉਣ ਵਾਸਤੇ ਬ੍ਰਾਹਮਣ ਜਿਹੜਾ ਆਇਆ ਸੀ ਨਾ ਜਿਹੜਾ ਜਵਾਈ ਸੀ ਅਜਮੇਰ ਸ਼ਾਹ ਦਾ ਉਹਨੂੰ ਵਿਖਾ ਕੇ ਉੱਤੋਂ ਗੁੜ ਪਾ ਦਿੱਤਾ ਥੱਲੇ ਉਹਦੇ ਤਮਾਕੂ ਪਾਇਆ ਹੋਇਆ ਸੀ
ਅਪਰ ਬਿਪਰ ਕੇ ਹੱਥ ਗਹਾਏ ਜਿਸਕੇ ਆਗੇ ਧਰਿਓ ਬਨਾਏ
ਹੌਲੇ ਹੌਲੇ ਜਿਹੜੇ ਹੋਰ ਬ੍ਰਾਹਮਣ ਸੀ ਉਹਨਾਂ ਬ੍ਰਾਹਮਣਾਂ ਨੂੰ ਕਿਹਾ ਵੀ ਇਹ ਜਿਹੜਾ ਹੁੱਕਾ ਹੈ ਨਾ ਤੁਸੀਂ ਉਸ ਬ੍ਰਾਹਮਣ ਦੇ ਅੱਗੇ ਲਿਆ ਕੇ ਤੁਸੀਂ ਰੱਖਣਾ ਆਪਣੇ ਹੱਥਾਂ ਨਾਲ ਜੇ ਅਸੀਂ ਰੱਖਿਆ ਉਹਨੇ ਕਹਿਣਾ ਵੀ ਤੁਰਕਾਂ ਦੇ ਹੱਥ ਦਾ ਤੇ ਮੈਂ ਨੀ ਪੀਣਾ ਉਹਨੂੰ ਵਿਖਾਣਾ ਵੀ ਇਹ ਕੱਲਾ ਗੁੜ ਹੈ ਇਹਦੇ ਚ ਤਮਾਕੂ ਨਹੀਂ ਹੈ ਵਿਖਾਇਆ ਗੁੜ ਪਾਇਆ ਥੱਲੇ ਤਮਾਕੂ ਹੋਇਆ ਸੀ ਉਹ ਬ੍ਰਾਹਮਣਾਂ ਦੇ ਹੱਥੋਂ ਉਹਨੂੰ ਜਾ ਕੇ ਉਹ ਜਿਹੜਾ ਹੁੱਕਾ ਸੀ ਸੋਨੇ ਦਾ ਤਮਾਕੂ ਵਾਲਾ ਉਹ ਰਖਵਾਇਆ
ਰਿਖੀ ਪਿਕ ਕੈ ਸਭ ਸਾਂਗੇ ਉਚਾਰਾ ਮੈਂ ਨਾ ਕਰੋ ਇਹ ਅੰਗੀਕਾਰਾ
ਜਿਹੜਾ ਉਹ ਤਪਸਵੀ ਬ੍ਰਾਹਮਣ ਸੀ ਰਾਜੇ ਅਜਮੇਰ ਸ਼ਾਹ ਦਾ ਜਵਾਈ ਉਹਨੇ ਆਖਿਆ ਵੀ ਇਹ ਮੈਂ ਨੀ ਅੰਗੀਕਾਰ ਕਰਨਾ ਇਹ ਹੁੱਕਾ ਹੈ, ਇਹ ਮੈਂ ਨਹੀਂ ਪੀਣਾ, ਮੈਂ ਅੰਗੀਕਾਰ ਨਹੀਂ ਕਰਨਾ।
ਭਲੋ ਕੇ ਬੁਰੋ ਨਹੀਂ ਸੁਧ ਕੋਈ,
ਮੈਨੂੰ ਨਹੀਂ ਪਤਾ ਕਿ ਭਲਾ ਹੈ ਜਾਂ ਬੁਰਾ ਹੈ।
ਨਹੀਂ ਸਪਰਸ਼ੋਂ ਦੋਸ਼ ਜੇ ਹੋਏ,
ਮੈਂ ਜੇ ਸਪਰਸ਼ ਹੀ ਨਾ ਕਰਾਂਗਾ ਮੈਨੂੰ ਕੋਈ ਦੋਸ਼ ਹੀ ਨਹੀਂ ਹੋਵੇਗਾ। ਹੁਣ ਮੈਨੂੰ ਨਹੀਂ ਪਤਾ ਇਹਦੇ ਵਿੱਚ ਕੀ ਹੈ ਕੀ ਨਹੀਂ ਹੈ।
ਸੁਣ ਕਰ ਜੋ ਮਲੇਚ ਬੁੱਧਵੰਤੇ ਹਿਤ ਨਿਰਦੋਕ ਕਰਨੇ ਉਚਰੰਤੇ,
ਸੀ ਉੱਥੇ ਦੂਜੇ ਬ੍ਰਾਹਮਣ ਉਹੀ ਇਹਨੂੰ ਕਹਿਣ ਲੱਗੇ, ਸਾਰੇ ਇਹਦਾ ਨਿਰਦੋਖ ਕਰਨ ਵਾਸਤੇ ਬੋਲੇ, ਕਹਿਣ ਲੱਗੇ
ਸਕਲ ਸਭਾ ਕਿਉਂ ਕਿਉਂ ਨਾ ਨਿਆਰੋ,
ਹੇ ਪੰਡਿਤ ਤੂੰ ਜਿਆਦਾ ਹੰਕਾਰ ਕਰਦਾ, ਸਾਰੀ ਸਭਾ ਨੂੰ ਕਿਉਂ ਨੀ ਵੇਖਦਾ।
ਮਿਲ ਪੀਵਤ ਹੈ ਸਵਾਦਤ ਸਾਰੇ,
ਸਾਰੇ ਪੀ ਰਹੇ ਨੇ ਸਵਾਦ ਦੇ ਨਾਲ, ਕਿੰਨਾ ਸਵਾਦ ਲੈ ਕੇ ਪੀ ਰਹੇ ਨੇ।
ਇਸ ਮੈਂ ਦੋਸ਼ ਕਹਾਂ ਅਵਲੋਕਾ,
ਕੀ ਦੋਸ਼ ਹੈ, ਗੋੜੀ ਹੈ, ਗੁੜ ਦਾ ਹੀ ਹੁੱਕਾ ਪੀਤਾ ਜਾ ਰਿਹਾ, ਇਹਦੇ ਵਿੱਚ ਭਲਾ ਕੀ ਦੋਸ਼ ਹੈ।
ਕੰਚਨ ਪਾਵਨ ਕੋ ਬਨ ਹੁੱਕਾ,
ਸੋਨੇ ਸੋਨਾ ਪਵਿੱਤਰ ਹੁੰਦਾ, ਸੋਨੇ ਦਾ ਇਹ ਹੁੱਕਾ ਬਣਿਆ ਹੋਇਆ।
ਗੁੜ ਸਨ ਮਿਲਿਓ ਬਿਪਰ ਲੈ ਆਇਓ,
ਗੁੜ ਨਾਲ ਮਿਲਿਆ ਹੋਇਆ ਇੱਕ ਬ੍ਰਾਹਮਣ ਆਪਣੇ ਹੱਥਾਂ ਨਾਲ ਬਣਾ ਕੇ ਤੈਨੂੰ ਭੇਟ ਕਰ ਰਿਹਾ।
ਵਿਦਿਆਦਕ ਕਹਿ ਕਹਿ ਬਿਰਮਾਇਓ,
ਇਹਦਾ ਕਹਿ ਕਹਿ ਕੇ ਨਾ ਇਹਨਾਂ ਨੇ ਉਹ ਤਪਸਵੀ ਬ੍ਰਾਹਮਣ ਨੂੰ ਭਰਮਾ ਲਿਆ, ਉਹਨੂੰ ਆਪਣੇ ਜਾਲ ਦੇ ਵਿੱਚ ਲੈ ਆਂਦਾ।
ਇਹ ਸਭਨ ਕੇ ਕੀਨ ਸੁਪਾਨ,
ਉਹਨਾਂ ਦੇ ਕਹਿਣ ਦੇ ਉੱਤੇ ਉਹਨੇ ਹੁੱਕਾ ਪੀ ਲਿਆ, ਉਹ ਹੁੱਕੇ ਨੂੰ ਪਾਨ ਕਰ ਲਿਆ।
ਭਈ ਜਾਮਨੀ ਦਿਨ ਜੋ ਬਿਹਾਨ,
ਹੁੱਕੇ ਵਿੱਚ ਤਮਾਕੂ ਸੀ ਉਹ ਇਹਦੇ ਅੰਦਰ ਚਲਾ ਗਿਆ, ਭਾਵੇਂ ਉਹਦੇ ਜਾਣਕਾਰੀ ਵਿੱਚ ਨਹੀਂ ਸੀ ਫਿਰ ਵੀ ਤਮਾਕੂ ਦਾ ਸੇਵਨ ਹੋ ਗਿਆ। ਰਾਤ ਹੋਈ ਉਸੇ ਤਰ੍ਹਾਂ ਜਦੋਂ ਉਸੇ ਮਕਾਨ ਵਿੱਚ ਇਹਨੂੰ ਲਿਆ ਕੇ ਰੱਖਿਆ ਗਿਆ।
ਘਰ ਅਜਮੇਰ ਸੁਤਾ ਕੇ ਗਏ, ਤਥਾ ਮੰਤਰ ਪਦ ਕਰ ਫਿਰ ਪਇਓ,
ਉਸੇ ਤਰ੍ਹਾਂ ਮੰਤਰ ਪੜੇ ਨੇ ਕਿ ਹੁਣ ਮੈਂ ਫਿਰ ਕਿਲਾ ਉਸਾਰ ਲਵਾਂ ਆਪਣੇ ਆਲੇ ਦੁਆਲੇ, ਮੰਤਰ ਪੜ ਕੇ ਸਿੱਤ ਹੋਇਆ।
ਬਣੇ ਉਹਨਾਂ ਕੋਟ ਮੰਤਰ ਨੇ ਫੁਰਿਓ,
ਕਹਿੰਦੇ ਮੰਤਰ ਸ਼ਕਤੀ ਤਾਂ ਤਮਾਕੂ ਨਾਲ ਖਤਮ ਹੋ ਗਈ, ਕਿਲਾ ਉਸਰਿਆ ਹੀ ਨਹੀਂ, ਲੋਹੇ ਦਾ ਕਿਲਾ ਬਣ ਹੀ ਨਹੀਂ ਸਕਿਆ। ਕਹਿੰਦੇ ਇਸ ਤਰ੍ਹਾਂ ਮੰਤਰ ਸ਼ਕਤੀ ਇਹਦੀ ਖਤਮ ਹੋ ਗਈ।
ਵਿਪਰ ਬੇਵਸ ਹੈ ਕਰ ਪੁਨ
ਫਿਰਿਓ, ਬੇਵਸ ਸੀ ਉਹਨੂੰ ਉੱਥੇ ਹੀ ਟਿਕਣਾ ਪਿਆ।
ਮਿਲ ਅਜਮੇਰ ਸੁਤਾ ਨਿਜ ਸੰਗ,
ਆਖਰਕਾਰ ਫਿਰ ਇਹਦਾ ਧਰਮ ਪ੍ਰਸਤ ਹੋ ਗਿਆ।
ਮੈਥਨ ਕਰਿਓ ਤੁਸੀਂ ਕੇ ਸੰਗ,
ਅਜਮੇਰ ਰਾਜੇ ਦੀ ਲੜਕੀ ਨਾਲ ਆਖਰਕਾਰ ਇਹਨੂੰ ਸੰਬੰਧ ਜੋੜਨਾ ਪਿਆ।
ਜਗਤ ਝੂਠ ਮੈਂ ਦੋਸ਼ ਬਡੇਰਾ, ਕਰਿਓ ਬਤਾਵਨ ਪ੍ਰਭੂ ਤਿਸ ਉਰੇਰਾ।
ਕਹਿੰਦੇ ਭਾਈ ਜਗਤ ਝੂਠ ਦਾ ਇੰਨਾ ਮਾੜਾ ਹੈ ਸੇਵਨ, ਇਹਦੇ ਨਾਲ ਮੰਤਰ ਸ਼ਕਤੀ ਹੀ ਖਤਮ ਹੋ ਜਾਂਦੀ, ਕੋਈ ਮੰਤਰ ਫੁਰਦਾ ਹੀ ਨਹੀਂ ਜਿਹੜਾ ਜਗਤ ਝੂਠ ਦੀ ਵਰਤੋਂ ਕਰਦਾ ਹੈ, ਉਹਦੀ ਮੰਤਰ ਸ਼ਕਤੀ ਖਤਮ ਹੋ ਜਾਂਦੀ ਹੈ। ਇਸ ਕਰਕੇ ਤੁਹਾਨੂੰ ਇਹ ਉਦਾਹਰਣ ਦਿੱਤੀ ਹੈ।
ਧਰਮ ਹਿੰਦ ਕੋ ਮੰਤਰ ਸਮੇਤ,
ਕਹਿੰਦੇ ਵੇਖੋ ਇੱਕ ਹਿੰਦੂ ਸੀ ਉਹ ਬ੍ਰਾਹਮਣ ਮੰਤਰਾਂ ਦੇ ਸਮੇਤ ਸੀ ਉਹਦਾ ਧਰਮ।
ਕਰਮ ਵਿਨਾਸ਼ਨ ਕੋ ਬਡੋਤ,
ਸਾਰੇ ਕਰਮਾਂ ਦਾ ਵਿਨਾਸ਼ ਕਰ ਦਿੱਤਾ, ਹਾਲਾਂਕਿ ਉਹਨੇ ਜਾਣ ਬੁੱਝ ਕੇ ਨਹੀਂ ਪੀਤਾ, ਫਿਰ ਵੀ ਉਸ ਤਮਾਕੂ ਕਰਕੇ ਉਹਦੀ ਮੰਤਰ ਸ਼ਕਤੀ ਪ੍ਰਸਤ ਹੋ ਗਈ।
ਜੋ ਬਦਾਰ ਕਲ ਯੁਗ ਕੋ ਜਗ ਮੈਂ,
ਹਾਲਾ ਜੀ ਇਹ ਜਿਹੜਾ ਜਗਤ ਝੂਠ ਹੈ ਕਲਯੁਗ ਦੇ ਵਿੱਚ, ਕਲਯੁਗ ਦਾ ਚੋ ਬਦਾਰ ਹੈ।
ਸੋਚ ਆਦਿ ਗੁਣ ਨਾਸ਼ਕ ਲਗ ਮੈਂ,
ਸੋਚ ਆਦਿਕ ਜਿਤਨੇ ਗੁਣ ਨੇ ਉਹਨਾਂ ਦਾ ਨਾਸ਼ ਕਰਨ ਵਾਲਾ ਹੈ ਤਮਾਕੂ। ਹੁਣ ਤਾਂ ਥਾਂ ਥਾਂ ਤੇ ਲਿਖਿਆ ਹੋਇਆ ਵੀ ਮਿਲਦਾ ਕਿ ਇਹਦੇ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਪੈਦਾ ਹੁੰਦੀਆਂ ਨੇ।
ਅਦਿਕ ਉਪਾਵਨ ਅਦਕ ਅਪਾਵਨ ਕਰਵੇ ਹਾਰੋ,
ਪਵਿੱਤਰ ਹੈ ਬੜਾ ਅਪਾਵਨ ਹੈ, ਬੜੀ ਨੀਚ ਚੀਜ਼ ਹੈ ਜਗਤ ਝੂਠ। ਖਾਲਸਾ ਤਾਂ ਤਮਾਕੂ ਵੀ ਨੀ ਕਹਿੰਦਾ ਜ਼ੁਬਾਨ ਨਾਲੋਂ, ਜਗਤ ਝੂਠ ਕਹਿ ਕੇ ਇਹਨੂੰ ਬੁਲਾਉਂਦਾ ਹੈ।
ਕਵੀਆਂ ਨੂੰ ਸਭਾ ਮੈਂ ਗੁਰੂ ਉਚਾਰੋ,
ਇਸ ਤਰ੍ਹਾਂ ਗੁਰੂ ਕਲਗੀਧਰ ਜੀ ਨੇ ਸਾਰੀ ਸਭਾ ਦੇ ਵਿਚ ਇਹ ਬਚਨ ਉਚਾਰਨ ਕੀਤੇ ਹਨ। ਹੋਰ ਵੀ ਮਹਾਰਾਜ ਜੀ ਅੱਗੇ ਬਚਨ ਦੱਸ ਰਹੇ ਨੇ।